सतनाम कर्ता पुरख निरपौ निर्वैर अकाल मूरत अजुनी से पहं गुर प्रसाद जप आद सच जुगाद सच है पी सच नानक खुशी पी सच कवन वडाई कह सको बेअंत गुणीता कर कृपा मोहि नाम देहो नानक दर्श रीता कर कृपा मोहे नाम देवो नानक दर्श रीता जेता समुंद्र सागर नीर भरिया तेते अवगुण हमारे दया करो किछ मेल उपावह डुबदे पत्थर तारे जियड़ा अग्न बराबर तपै पितर वगै काती परणवत नानक हुकम पछाणै सुख होवै दिन राती परणवत नानक हुकम पछाणै सुख होवै दिन राती परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरु सवारे सत संगी जनों आप जी रात्रि वेले दे दीवान दी हाजरी भर रहे हो। सतगुरु जी ने जो गुरु सिख ले नेम बनाया है उस बनाई हुई मर्यादा दे अनुसार आप जी ने सोदर रहराज साहब जी दा पाठ गुरु सवारियां तो सरवण कीता है। हजूर दे चरणा विच अरदास होई वितर हुकम साहब श्री गुरु अर्जन देव महाराज जी खुरां दा उचारण कीता होया आप जी ने सरवण कीता है। तू काहे दोलह प्राणियां तुद राख हैगा सृजनहार। बड़े प्यारे ढंग नाल हजूर साडे अंदर नूं टिका बख्श दे। आओ प्यारियो जिथे आपां हर बुधवार पिछले कुछ समय तो गुरु नानक साहब जी की पावन पवित्र बाणी जपजी साहब जी की विचार करते आ रहे सां। छे पौड़ियां हजूर की पवित्र बाणी दियां जितनी कु मत गुरुदेव ने बख्शी उस अनुसार विचार की गई। मता कोई ये समझ लवे कि ये फाइनल है जो कुछ आपां कह दिता बस इस तो अगे कुछ नहीं। ਮਨੁੱਖ ਦੀ ਮਤ ਥੋੜ੍ਹੀ ਹੈ, ਉਹ ਅਸਗਾ ਸਾਗਰ ਹੈ। ਜਿਵੇਂ ਹੁਣ ਇੱਕ ਕੋਈ ਸਮੁੰਦਰ ਵਿੱਚੋਂ ਲੋਟਾ ਪਾਣੀ ਦਾ ਭਰ ਲਵੇ ਅਤੇ ਇਹ ਕਹੀ ਜਾਏ ਕਿ ਮੈਂ ਸਾਰੇ ਸਮੁੰਦਰ ਨੂੰ ਪਾਣੀ ਦੇ ਨੂੰ ਭਰੇ ਹੋਏ ਨੂੰ ਲੋਟੇ ਵਿੱਚ ਪਾ ਲਿਆ, ਅਤੇ ਇਹ ਮਨੁੱਖ ਦੀ ਅਗਿਆਨਤਾ ਹੈ। ਜਿਤਨੀ ਕੁ ਤੈਨੂੰ ਲੋੜ ਸੀ ਤੂੰ ਕੇਵਲ ਆਪਣੇ ਭਾਂਡੇ ਮੁਤਾਬਕ ਭਰ ਸਕੇ, ਉਹ ਤਾਂ ਅਜੇ ਅਸਗਾਹ ਹੈ, ਤੇਰੇ ਵਰਗੇ ਪਤਾ ਨਹੀਂ ਕਿਤਨੇ ਕੁ ਉਹਦੇ ਕੋਲੋਂ ਦਾਤਾ ਲੈ ਸਕਦੇ। ਕਹਿਣ ਤੋਂ ਮੁਰਾਦ ਜਿਤਨੀ ਕੁ ਵਿਚਾਰ ਕੀਤੀ ਏ, ਇਹ ਜਿੰਨੀ ਕੁ ਭਾਂਡੇ ਨੂੰ ਗੁਰੂ ਨੇ ਸੂਝ ਪਾਈ ਓਨੀ ਕੁ ਆਪਾਂ ਵਿਚਾਰ ਕੀਤੀ ਏ, ਪਰ ਉਹ ਇਸ ਤੋਂ ਅੱਗੇ ਹੋਰ ਬੇਅੰਤ ਬੇਅੰਤ ਏ। ਆਓ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਦਾ ਆਗਮਨ ਪੂਰਵੀ ਪਿਛਲੇ ਦਿਨੀ ਬਤੀਤ ਹੋਇਆ ਹੈ, ਜਿਨ੍ਹਾਂ ਦੇ ਸਪੁੱਤਰਾਂ ਦੇ ਸਾਕੇ ਵੀ ਇਸੇ ਮਹੀਨੇ ਦੇ ਅੰਦਰ ਆਏ ਨੇ। ਮੈਂ ਐਤਵਾਰ ਅਰਜ਼ ਕੀਤੀ ਸੀ ਹਜ਼ੂਰ ਦੇ ਚਮਕੌਰ ਗੜੀ ਦੇ ਸਾਕੇ ਨੂੰ ਆਰੰਭ ਕੀਤਾ ਇਤਿਹਾਸਕ ਤੱਥਾਂ ਦੇ ਨਾਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ 19 ਦਸੰਬਰ ਦੀ ਰਾਤ ਨੂੰ ਆਨੰਦਪੁਰ ਤੋਂ ਚੱਲੇ ਨੇ। ਸਤਿਗੁਰੂ ਸਰਸਾ ਦੇ ਕਿਨਾਰੇ 20 ਦਸੰਬਰ ਦੇ ਅੰਮ੍ਰਿਤ ਵੇਲੇ ਪਹੁੰਚੇ ਨੇ। ਹਜ਼ੂਰ ਨੇ ਸਰਸਾ ਪਾਰ ਕੀਤੀ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਤੋਂ ਅੱਗੇ ਗੁਰਦੇਵ ਰੋਪੜ ਆਏ ਨੇ, 20 ਦੀ ਰਾਤ ਇੱਥੇ ਟਿਕੇ ਨੇ ਦਿਨ, ਅਤੇ 21 ਦਸੰਬਰ ਦੀ ਰਾਤ ਸ਼ਾਮਾਂ ਵੇਲੇ ਮੇਰੇ ਹਜ਼ੂਰ ਚਮਕੌਰ ਗੜੀ ਵਿੱਚ ਪਹੁੰਚ ਗਏ। ਉਹ ਕੱਚੀ ਹਵੇਲੀ, ਸਤਿਗੁਰੂ ਉਸ ਹਵੇਲੀ ਅੰਦਰ ਆਪਣਾ ਟਿਕਾਣਾ ਕੀਤਾ ਹੈ। ਉਸ ਰਾਤ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਕੀਤੇ ਗਏ। ਕਈ ਦਿਨਾਂ ਦੇ ਭੁੱਖੇ ਭਾਣਿਆਂ ਨੂੰ ਅੱਜ ਜਲ ਪਾਣੀ ਮਿਲਿਆ। ਹਜ਼ੂਰ ਨੇ ਛਕਿਆ, ਗੁਰੂ ਕੇ ਸਿੱਖਾਂ ਨੇ ਛਕਿਆ। ਰਾਤ ਬੱਤੀ ਤੋਈ ਮੈਂ ਅਰਜ਼ ਕੀਤੀ। ਕੁਝ ਵਿਦਵਾਨ ਇਹ ਵੀ ਕਹਿ ਰਹੇ ਨੇ ਕਿ ਧੰਨ ਗੁਰੂ ਕਲਗੀ ਵਾਲੇ ਸੱਚੇ ਪਿਤਾ ਸਾਰੀ ਰਾਤ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹੇ, ਗੁਰੂ ਕੇ ਸਿੱਖਾਂ ਦੀ ਆਪਣੇ ਹੱਥੀ ਸੇਵਾ ਵੀ ਕੀਤੀ। ਆਓ ਪਿਆਰਿਓ, ਉਸ ਤੋਂ ਅੱਗੇ ਜਿਵੇਂ ਇਹ ਬਰਤਾਂਤ ਵਾਪਰਦਾ, ਜਿਤਨੀ ਕੁ ਸੋਝ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੇ ਬਖਸ਼ਣਗੇ, ਆਪਾਂ ਇਸੇ ਇਤਿਹਾਸਕ ਲੜੀ ਨੂੰ ਅੱਗੇ ਆਰੰਭ ਕਰੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਦਸੰਬਰ ਦੀ ਰਾਤ ਗੁਰਦੇਵ ਨੇ ਚਮਕੌਰ ਦੀ ਗੜੀ ਅੰਦਰ ਬਤੀਤ ਕੀਤੀ ਹੈ, ਅਤੇ 22 ਦਸੰਬਰ ਦਾ ਜਦੋਂ ਦਿਨ ਚੜ੍ਹਿਆ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਆਸਾ ਦੀਵਾਰ ਦਾ ਕੀਰਤਨ ਉੱਥੇ ਵੀ ਹੋਇਆ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਉੱਥੇ ਵੀ ਕੀਤਾ ਗਿਆ। ਅੰਮ੍ਰਿਤ ਵੇਲੇ ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵੀ ਜੁੜੇ ਨੇ, ਅਤੇ ਜਦੋਂ ਇਹ ਸੂਰਜ ਦੀ ਟਿੱਕੀ ਨਿਕਲੀ ਹੈ, ਅਤੇ ਉਸ ਦਿਨ ਅਰਜ਼ ਕੀਤੀ ਸੀ ਸੂਬਾ ਸਰਹੰਦ ਦਾ ਵਜ਼ੀਰ ਖਾਂ ਵੀ ਇਹਦੇ ਵਿੱਚ ਸ਼ਾਮਿਲ ਹੈ, ਦੂਸਰੀ ਤਰਫ ਲਾਹੌਰ ਤੋਂ ਸੂਬਾ ਜ਼ਬਰਦਸਤ ਖਾਂ ਵੀ ਇਹਦੇ ਵਿੱਚ ਸ਼ਾਮਿਲ ਹੋਇਆ ਇਸ ਜੰਗ ਵਿੱਚ, ਪਹਾੜੀ ਰਾਜੇ ਵੀ ਸ਼ਾਮਿਲ ਹੋਏ ਨੇ, ਜੰਮੂ ਰਿਆਸਤ ਦਾ ਰਾਜਾ ਵੀ ਸ਼ਾਮਿਲ ਹੋਇਆ, ਦਿੱਲੀ ਤੋਂ ਵੀ ਫੌਜ ਆਈ ਹੈ, ਅਤੇ ਬਸ ਇੱਕੋ ਹੀ ਨਿਸ਼ਾਨਾ ਹੈ, ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦੇ ਪਕੜ ਲਿਆ ਜਾਏ, ਅਤੇ ਜੇ ਉਹ ਜਿੰਦਾ ਹੱਥ ਨਹੀਂ ਆਉਂਦਾ ਤੇ ਕਿਸੇ ਤਰੀਕੇ ਦੇ ਨਾਲ ਆਪਾਂ ਹਮਲਾ ਕਰਕੇ ਉਹਦੇ ਸ਼ੀਸ਼ ਨੂੰ ਧੜ ਤੋਂ ਅਲੈਦਾ ਕਰਕੇ ਉਹਦੇ ਸਿਰ ਨੂੰ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਤਿਆਰ ਬੈਠੇ ਨੇ, ਅਤੇ ਉਸ ਵਕਤ ਇਹਨਾਂ ਨੂੰ ਇੱਕ ਸੋਚ ਪੂਰੀ ਹਾਕਮਾਂ ਨੂੰ ਕਿ ਕਿਤਨਾ ਚੰਗਾ ਹੋਵੇ ਆਪਾਂ ਇਸ ਕੱਚੀ ਹਵੇਲੀ ਨੂੰ ਪੌੜੀਆਂ ਲਾ ਕੇ ਇਹਦੇ ਅੰਦਰ ਪ੍ਰਵੇਸ਼ ਕਰ ਲਈਏ, ਅਤੇ ਹੱਥੋਂ ਹੱਥੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਰ ਉਹਨਾਂ ਦੇ ਸਿੱਖਾਂ ਨੂੰ ਜਿੰਦੇ ਜੀ ਕਿਉਂ ਨਾ ਪਕੜ ਲਿਆ ਜਾਏ। ਪਰ ਕੀ ਪਤਾ ਸੀ ਭੋਲਿਓ, ਜਿਸ ਗੁਰੂ ਨੂੰ ਆਨੰਦਪੁਰ ਤੋਂ ਤੁਰਿਆ ਤੁਸੀਂ ਅਜੇ ਤੱਕ ਘੇਰ ਕੇ ਪਕੜ ਨਹੀਂ ਸਕੇ, ਉਸ ਸਤਿਗੁਰੂ ਤੇ ਉਸ ਗੁਰੂ ਦੇ ਸਿੱਖਾਂ ਨੂੰ ਪੌੜੀਆਂ ਲਾ ਕੇ ਤੁਹਾਡੇ ਵਰਗੇ ਕਾਇਰ ਤੇ ਬੁੱਝ ਦਿਲ ਇਨਸਾਨ ਕਦੀ ਪਕੜ ਨਹੀਂ ਸਕਦੇ। ਮੈਂ ਅਰਜ਼ ਕੀਤੀ, ਸਭ ਤੋਂ ਪਹਿਲਾਂ ਪੌੜੀ ਲਾਈ ਸੀ ਇੱਕ ਮੁਸਲਮਾਨ ਜਰਨੈਲ ਸੀ ਜਿਹਦਾ ਨਾਮ ਸੀ ਨਾਹਰ ਖਾਂ, ਪੌੜੀ ਲਾ ਕੇ ਇਹ ਹਵੇਲੀ ਵਿੱਚ ਆਉਣ ਲੱਗਾ, ਹਜ਼ੂਰ ਨੇ ਤੱਕਿਆ
ਤੇ ਮੇਰੇ ਗੁਰੂ ਕਲਗੀ ਵਾਲੇ ਦਾ ਪਹਿਲਾ ਤੀਰ ਚਮਕੌਰ ਦੀ ਗੜੀ ਵਿੱਚੋਂ ਇਹ ਨਾਹਰ ਖਾਨ ਦੀ ਛਾਤੀ ਦੇ ਵਿੱਚ ਪਰੋ ਦਿੱਤਾ ਗਿਆ ਤੇ ਪੌੜੀ ਦੇ ਸਮੇਤ ਇਹ ਕਈ ਭਵਾਂਟਲੀਆਂ ਖਾਂਦਾ ਹੋਇਆ ਜ਼ਮੀਨ ਤੇ ਡਿੱਗ ਪਿਆ। ਇਸ ਦੇ ਨਾਲ ਇੱਕ ਹੋਰ ਪੌੜੀ ਲੈ ਕੇ ਆਇਆ ਜਿਸ ਦਾ ਨਾਮ ਸੀ ਗਨੀ ਖਾਂ। ਕਹਿੰਦੇ ਨੇ ਜਦੋਂ ਇਹ ਉੱਤੇ ਚੜਨ ਲੱਗਾ, ਮੈਂ ਉਸ ਦਿਨ ਅਰਜ਼ ਕੀਤੀ ਸੀ ਗਨੀ ਖਾਂ ਉਹ ਨਹੀਂ ਜਿਹਨੇ ਮਾਛੀਵਾੜੇ ਹਜ਼ੂਰ ਦੀ ਸੇਵਾ ਕੀਤੀ, ਇਹ ਹੋਰ ਏ। ਇਹ ਵੀ ਪੌੜੀ ਲਾ ਕੇ ਚੜਨ ਲੱਗਾ, ਸਾਹਿਬ ਨੇ ਉੱਤੋਂ ਗੁਰਜ ਆਪਣਾ ਸਟਿਆ ਤੇ ਇਹਦਾ ਸਿਰ ਖਖੜੀ ਖਖੜੀ ਹੋ ਗਿਆ। ਇਸ ਤਰ੍ਹਾਂ ਸਿਰ ਪਾਟ ਗਿਆ ਜਿਵੇਂ ਮਾਨੋ ਮੱਖਣ ਦਾ ਭਰਿਆ ਹੋਇਆ ਜਾਂ ਦੁੱਧ ਦਾ ਭਰਿਆ ਹੋਇਆ ਕੱਚਾ ਮਿੱਟੀ ਦਾ ਭਾਂਡਾ ਪਾਟ ਗਿਆ। ਇਹਦੇ ਡਿੱਗਣ ਦੀ ਦੇਰ ਸੀ। ਤੀਜਾ ਸੀ ਖਵਾਜਾ ਮਰਦੂਦ, ਜਿਹਨੂੰ ਖਵਾਜਾ ਮਹਿਮੂਦ ਵੀ ਕਹਿੰਦੇ ਸਨ। ਸਾਹਿਬ ਨੇ ਆਪਣੇ ਜ਼ਫਰਨਾਮੇ ਵਿੱਚ ਉਹਨੂੰ ਮਰਦੂਦ ਲਿਖਿਆ। ਮਰਦੂਦ ਦਰ ਤੇ ਕਾਇਰ ਬੁੱਝ ਦਿਲ, ਹਜ਼ੂਰ ਕਹਿੰਦੇ ਨੇ ਖਵਾਜਾ ਮਰਦੂਦ ਤੁਰਿਆ ਆਉਂਦਾ ਤੇ ਜਦੋਂ ਦੋ ਸਾਥੀ ਜ਼ਮੀਨ ਤੇ ਡਿੱਗੇ ਦਿਸੇ ਇਹ ਪੌੜੀ ਛੱਡ ਕੇ ਦੌੜ ਗਿਆ ਤੇ ਸਾਹਿਬ ਕਹਿੰਦੇ ਨੇ ਜ਼ਫਰਨਾਮੇ ਅੰਦਰ, ਮੈਨੂੰ ਅਫਸੋਸ ਏ ਜੇ ਕਿਤੇ ਖਵਾਜਾ ਮਰਦੂਦ ਤੂੰ ਉਸ ਵਕਤ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਤੇਰੀ ਛਾਤੀ ਵਿੱਚ ਵੀ ਪਰੋ ਦੇਣਾ ਸੀ। ਜਦੋਂ ਇਹ ਦੋ ਇਹਨਾਂ ਦੇ ਸਾਥੀ ਖਤਮ ਹੋ ਗਏ ਤੇ ਇੱਕੋ ਦਮ ਚਮਕੌਰ ਦੀ ਗੜੀ ਵੱਲ ਨੂੰ ਵਜ਼ੀਰ ਖਾਂ ਕਹਿੰਦਾ ਇੱਕੋ ਹਮਲਾ ਕਰ ਦਿਓ ਤੇ ਇਹਨਾਂ ਦੇ ਦਰਵਾਜ਼ੇ ਨੂੰ ਤੋੜ ਕੇ ਗੜੀ ਨੂੰ ਚਾਰ ਚੁਫੇਰੇ ਘੇਰਾ ਪਾ ਲਓ, ਇਸ ਢੰਗ ਨਾਲ ਹਮਲਾ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਤੇ ਇਹਦੇ ਪੁੱਤਰ ਇਹਦੇ ਵਿੱਚੋਂ ਨਿਕਲ ਨਾ ਸਕਣ। ਤੇ ਮੈਂ ਅਰਜ਼ ਕੀਤੀ ਸੀ, ਮੇਰੇ ਸਾਹਿਬ ਨੇ ਜ਼ਫਰਨਾਮੇ ਵਿੱਚ ਇੱਕ ਬਚਨ ਲਿਖਿਆ ਸੀ, ਕਹਿਣ ਲੱਗੇ ਔਰੰਗਜ਼ੇਬ ਮੈਨੂੰ ਅਫਸੋਸ ਏ ਤੇਰੇ ਵਰਗਾ ਮਨੁੱਖ ਜਿਹੜਾ ਇੱਕ ਜ਼ਿੰਮੇਵਾਰ ਬੰਦਾ ਤਖ਼ਤ ਤੇ ਬੈਠਾ ਹੋਵੇ ਤੇ ਜਿਹੜਾ ਇਹ ਵੀ ਦਾਅਵਾ ਕਰੇ ਮੈਂ ਇਸਲਾਮ ਦਾ ਪ੍ਰਚਾਰਕ ਹਾਂ, ਮੈਂ ਇਸਲਾਮ ਦਾ ਪ੍ਰਚਾਰ ਕਰਨਾ ਵਾਂ ਤੇ ਕੁਰਾਨ ਦੀ ਕਸਮ ਖਾ ਕੇ ਮੁੱਕਰ ਜਾਣਾ ਤੇ ਇੱਕ ਪਾਸੇ ਮੇਰੇ 40 ਭੁੱਖੇ ਪਾਣੇ ਸਿੱਖ ਨੇ। ਸਾਹਿਬ ਨੇ ਗਿਣਤੀ ਉੱਥੇ 40 ਕੀਤੀ ਤੇ ਉਸੇ ਸ਼ੇਰ ਦੇ ਆਧਾਰ ਤੇ ਜ਼ਫਰਨਾਮੇ ਦੀ ਉਸ ਸਤਰ ਦੇ ਆਧਾਰ ਤੇ ਫਿਰ ਵਿਦਵਾਨਾਂ ਨੇ ਇੱਕ ਪਾਸੇ 10 ਲੱਖ ਦੀ ਗਿਣਤੀ ਕਰ ਦਿੱਤੀ ਤੇ ਦੂਸਰੀ ਤਰਫ 40 ਸਿੱਖਾਂ ਦੀ ਗਿਣਤੀ ਕੀਤੀ। ਵੈਸੇ ਗਿਣਤੀ ਵਿੱਚ 44 ਬਣਦੇ ਨੇ। ਸਾਹਿਬ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਔਰੰਗਜ਼ੇਬ ਗੁਰਸਨਾ ਚੇ ਕਾਰੇ ਕੁਨਦ ਚੇ ਹਲ ਨਰ, ਮੇਰੇ 40 ਸਿੱਖ ਭੁੱਖੇ ਪਾਣੇ ਸਨ ਕਿ 10 ਲੱਖ ਬਰਾਇਦ ਬਰੋ ਬੇਖਬਰ, ਪਰ ਤੇਰੇ 10 ਲੱਖ ਜਿਹੜੇ ਫੌਜੀ ਨੇ ਉਹ ਇਸੇ ਤਰ੍ਹਾਂ ਸਿੱਖਾਂ ਉੱਤੇ ਆ ਕੇ ਟੁੱਟ ਪਏ ਨੇ, ਇਹ ਕਿੱਧਰ ਦੀ ਸ਼ਾਨ ਪੇ। ਉੱਥੇ ਅਗਲਾ ਸ਼ੇਰ ਜਿਹੜਾ ਗੁਰਦੇਵ ਨੇ ਕਿਹਾ, ਕਹਿਣ ਲੱਗੇ ਮੈਂ ਨਹੀਂ ਚਾਹੁੰਦਾ ਕਿ ਖੂਨ ਖਰਾਬਾ ਹੋਵੇ, ਮੈਂ ਨਹੀਂ ਚਾਹੁੰਦਾ ਕਿ ਲੋਕਾਂ ਦੇ ਖੂਨ ਦੀਆਂ ਨਦੀਆਂ ਵਗਣ, ਪਰ ਹੱਦ ਹੋ ਗਈ, ਕਸਮਾਂ ਚੋਕੇ ਮੁਕਰਨ ਵਾਲਿਓ ਤੁਸੀਂ ਚਮਕੌਰ ਦੀ ਗੜੀ ਵੀ ਘੇਰ ਲਈ, 40 ਭੁੱਖੇ ਪਾਣੇ ਸਿੱਖ ਵੀ ਘੇਰੇ ਨੇ। ਕਹਿੰਦੇ ਨੇ ਮੈਂ ਬੜਾ ਲਾਚਾਰ ਹੋ ਗਿਆ, ਮੈਂ ਨਹੀਂ ਸਾਂ ਚਾਹੁੰਦਾ ਖੂਨ ਖਰਾਬਾ ਕੀ ਹੋਵੇ, ਪਰ ਤੁਸੀਂ ਮਜਬੂਰ ਕਰਕੇ ਮੈਨੂੰ ਮੈਦਾਨੇ ਜੰਗ ਵਾਸਤੇ ਉਤਰਨ ਵਾਸਤੇ ਕਹਿ ਦਿੱਤਾ। ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਬਾਲ ਲਾਚਾਰਗੀ ਜ਼ਫਰਨਾਮੇ, ਬਾਲ ਲਾਚਾਰਗੀ ਦਰ ਮਿਆ ਆਮ ਦੰਦ, ਮੈਂ ਮਜਬੂਰ ਹੋ ਕੇ ਅੱਜ ਚਮਕੌਰ ਦੀ ਗੜੀ ਵਿੱਚ ਉਤਰਿਆ ਵਾਂ। ਤੇ ਕਹਿਣ ਲੱਗੇ ਬਾ ਤਦਬੀਰੇ ਤੀਰੋ ਤੁਫੰਗ ਆਮਦਨ, ਹੁਣ ਮੈਂ ਇਸ ਤਰ੍ਹਾਂ ਨਹੀਂ ਉਤਰਨਾ, ਹੁਣ ਜੇ ਮੈਂ ਉਤਰਾਂਗਾ ਤਾਂ ਵੀ ਤੀਰਾਂ ਦੀ ਵਰਖਾ ਲੈ ਕੇ ਆਵਾਂਗਾ, ਤੇ ਜੇ ਮੇਰੇ ਸਿੱਖ ਤੇ ਪੁੱਤਰ ਉਤਰਨਗੇ ਉਹ ਵੀ ਤੀਰਾਂ ਤੇ ਕਿਰਪਾਨਾਂ ਦੀ ਤੁਹਾਡੀ ਝੋਲੀ ਵਿੱਚ ਦਾਤ ਜ਼ਰੂਰ ਪਾਉਣ। ਸਾਹਿਬ ਨੇ ਉੱਥੇ ਇੱਕ ਬਚਨ ਕੀਤਾ ਜਿਹੜਾ ਸੀ ਆਮ ਤੌਰ ਤੇ ਹਰ ਇੱਕ ਵਿਦਵਾਨ ਇਸ ਸ਼ੇਰ ਨੂੰ ਚੇਤੇ ਰੱਖਦਾ, ਇਹ ਚਮਕੌਰ ਦੀ ਗੜੀ ਵੇਲੇ ਉਚਾਰਿਆ ਸੀ। ਜਦੋਂ ਸਾਹਿਬ ਨੇ ਕਿਹਾ ਨਾ ਬਾਲ ਚਾਰਗੀ ਦਰਮਿਆ ਆਮਦੰਦ, ਬਾ ਤਦਬੀਰੇ ਤੀਰੋ ਤੁਫੰਗ ਆਮਦੰਦ, ਅੱਗੇ ਕਹਿੰਦੇ ਚੂਕਾਰ ਅਜ ਹਮਾ ਹੀਲ ਤੇ ਦਰ ਗੁਜਸਤ, ਹੁਣ ਸਾਰੇ ਹੀਲਿਆਂ ਤੋਂ ਪਾਣੀ ਟੁੱਪ ਟੱਪ ਗਿਆ, ਆਨੰਦਪੁਰ ਤੁਸੀਂ ਕੁਰਾਨ ਦੀ ਕਸਮ ਕਹਿ ਕੇ ਛੁਡਵਾਇਆ ਤੇ ਮੈਂ ਛੱਡ ਦਿੱਤਾ, ਤੁਸੀਂ ਕੁਰਾਨ ਦੀ ਕਸਮ ਖਾ ਗਊ ਦੀ ਕਸਮ ਖਾ ਫਿਰ ਵੀ ਮੇਰਾ ਪਿੱਛਾ ਕੀਤਾ, ਮੈਂ ਕੁਝ ਨਹੀਂ ਕਿਹਾ, ਪਰ ਅੱਜ ਜਦੋਂ ਸਾਰੇ ਹੀ ਲਿਆਂ ਤੋਂ ਪਾਣੀ ਟੱਪ ਗਿਆ ਤੇ ਔਰੰਗਜ਼ੇਬ ਫਿਰ ਕਿਰਪਾਨ ਨੂੰ ਹੱਥ ਪਾ ਕੇ ਤੇਰੇ ਵਰਗੇ ਸਿਰ ਫਿਰਿਆਂ ਦੇ ਆਦਮੀਆਂ ਨੂੰ ਸੋਧ ਦੇਣਾ ਕੋਈ ਪਾਪ ਨਹੀਂ। ਸਾਹਿਬ ਨੇ ਕਿਹਾ ਚੂੰ ਕਾਰ ਅਸ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਹੁਣ ਮੈਂ ਆਪਣੀ ਕਿਰਪਾਨ ਦੇ ਮੁੱਠੇ ਤੇ ਹੱਥ ਪਾਇਆ। ਖੈਰ ਆਪਾਂ ਇਸ ਦਾਸਤਾਨ ਵੱਲ ਨੂੰ ਆਈਏ। ਜਦੋਂ ਸਾਧ ਸੰਗਤ 22 ਦਸੰਬਰ ਦਾ ਦਿਨ ਚੜਿਆ ਤੇ ਕਦੀ ਉਸ ਦ੍ਰਿਸ਼ ਨੂੰ ਆਪਣੀ ਸੁਰਤ ਨੂੰ ਉਸ ਸਮੇਂ ਨਾਲ ਕਿਤੇ ਆਪਾਂ ਮਿਲਾ ਕੇ ਦੇਖੀਏ ਕਿ ਭੁੱਖੇ ਪਾਣੇ ਸਿੱਖ ਹੋਣ ਜਿਨ੍ਹਾਂ ਨੂੰ ਕੇਵਲ ਅੱਜ ਰਾਤ ਪ੍ਰਸ਼ਾਦਾ ਮਿਲਿਆ ਹੋਵੇ, ਕਈ ਦਿਨਾਂ ਦੇ ਥੱਕੇ ਟੁੱਟੇ, ਜਿਨ੍ਹਾਂ ਦੇ ਪੈਰਾਂ ਵਿੱਚ ਕੰਡੇ ਚੁੱਭੇ ਹੋਣ, ਸ਼ਸਤਰ ਚਲਾ ਚਲਾ ਕੇ ਹੱਥਾਂ ਵਿੱਚ ਵਿੱਢੇ ਤੇ ਦਾਗ ਪੈ ਗਏ ਹੋਣ, ਤੇ ਉਹਨਾਂ ਨੂੰ ਚਾਰ ਚੁਫੇਰੇ ਜ਼ਾਲਮ ਨੇ ਘੇਰ ਲਿਆ ਹੋਵੇ, ਤੇ ਜਿਸ ਗੁਰੂ ਦਾ ਪਰਿਵਾਰ ਅਜੇ ਆਨੰਦਪੁਰ ਹੋਵੇ ਇਕੱਠਾ, ਸਰਸਾ ਨਦੀ ਤੇ ਉਹ ਬਿਖਰ ਜਾਏ, ਦੋ ਪੁੱਤਰਾਂ ਦਾ ਪਤਾ ਹੀ ਨਹੀਂ ਕਿ ਕਿੱਥੇ ਹੈ, ਜਿੰਦੇ ਨੇ ਕਿਸੇ ਸੁਰੱਖਿਅਤ ਥਾਂ ਤੇ ਨੇ ਜਾਂ ਕਿਸੇ ਨੇ ਕੈਦ ਕਰ ਲਏ ਨੇ, ਦੋ ਪੁੱਤਰਾਂ ਦਾ ਪਤਾ ਨਾ ਹੋਵੇ ਤੇ ਦੋ ਹੋਣ ਸਾਹਮਣੇ, ਤੇ ਇਹ ਵੀ ਪਤਾ ਹੋਵੇ ਕਿ ਅੱਜ ਇਹਨਾਂ ਨੇ ਇੱਥੋਂ ਜਿੰਦੇ ਨਹੀਂ ਨਿਕਲ ਕੇ ਜਾਣਾ। ਕਦੀ ਉਸ ਬਾਪੂ ਦੇ ਅੰਦਰ ਨੂੰ ਪੜ ਕੇ ਤਾਂ ਦੇਖੋ, ਵੱਡੇ ਵੱਡੇ ਲੋਕ ਇੱਥੇ ਆ ਕੇ ਡਿੱਗ ਪੈਂਦੇ ਨੇ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀ ਇਸ ਦਾਸਤਾਨ ਨੂੰ ਪੜ ਕੇ ਸੁਣ ਕੇ ਵੱਡੇ ਵੱਡੇ ਵਿਦਵਾਨ ਵੀ ਬੈਰਾਗ ਵਿੱਚ ਆ ਜਾਂਦੇ। ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਲੈਕਚਰ ਦੇਣਾ ਸੀ ਡਾਕਟਰ ਰਾਧਾ ਕ੍ਰਿਸ਼ਨ ਨੇ, ਕਹਿੰਦੇ ਨੇ ਉਹ ਲੈਕਚਰ ਲਿਖ ਲਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ, ਪੇਪਰ ਪੈ ਲਿਖਦੇ ਨੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗ੍ਰੰਥ ਕਿਤਾਬ ਲਿਖੀ ਪੁਰਖ ਭਗਵੰਤ, ਤੇ ਉਹਦੇ ਜਿਹੜੇ ਆਰੰਭਕ ਪੰਨੇ ਨੇ ਉਹਦੇ ਵਿੱਚ ਉਹਨੇ ਦਿੱਤਾ। ਕਹਿੰਦੇ ਨੇ ਉਹ ਲਿਖਦੇ ਪਏ ਨੇ ਗੁਰੂ ਗੋਬਿੰਦ ਸਿੰਘ ਜੀ ਤੇ, ਤੇ ਜਦੋਂ ਉਹ ਲਿਖਦੇ ਲਿਖਦੇ ਨਾ ਕਾਗਜ਼ ਵੱਲ ਝਾਤੀ ਮਾਰੀ, ਤੇ ਕਾਗਜ਼ ਜਿਹੜਾ ਉਹ ਪਾਣੀ ਨਾਲ ਭਿੱਜਦਾ ਪਿਆ, ਸ਼ਾਹੀ ਫੈਲ ਗਈ, ਤੇ ਹੈਰਾਨ ਹੋ ਗਏ ਕਿ ਪਾਣੀ ਤਾਂ ਕਿਤੇ ਹੈ ਨਹੀਂ, ਇਹ ਕਾਗਜ਼ ਕਿਵੇਂ ਗਿੱਲਾ ਹੋ ਗਿਆ। ਤੇ ਜਦੋਂ ਉਹਨੇ ਆਪਣੀ ਐਨਕ ਲਾ ਕੇ ਦੇਖਿਆ ਤੇ ਉਹਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ ਹੋਈ ਸੀ। ਜੇ ਇੱਕ ਲਿਖਾਰੀ ਬੰਦਾ ਲਿਖਣ ਲੱਗਿਆ ਇੰਨਾ ਵਹਿ ਤੁਰਦਾ। ਖੈਰ, ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਵਿਦਵਾਨਾਂ ਦੀ ਰਾਏ ਮੁਤਾਬਕ ਸਭ ਤੋਂ ਪਹਿਲਾਂ ਜਿਹੜਾ ਜਥਾ ਤੁਰਿਆ ਪੰਜਾਂ ਸਿੰਘਾਂ ਦਾ, ਇਹਨਾਂ ਵਿੱਚ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਗਏ, ਜਿਹੜੇ ਪਿਆਰੇ ਸਨ, ਪੰਜਾਂ ਪਿਆਰਿਆਂ ਵਿੱਚੋਂ ਸਨ। ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇਹਨਾਂ ਨੇ ਅਰਦਾਸ ਕੀਤੀ, ਕਹਿਣ ਲੱਗੇ ਸਤਿਗੁਰੂ ਤੁਸੀਂ ਹੁਣ ਕਿਰਪਾ ਕਰਕੇ ਅਸੀਸ ਬਖਸ਼ੋ, ਐਸ ਦੇਹ ਵਿੱਚ ਤਾਂ ਪਰਤ ਕੇ ਹੋ ਸਕਦਾ ਹੈ, ਤੁਹਾਡੇ ਦੀਦਾਰ ਕਦੀ ਹੋਣ ਕੇ ਨਾ। ਤੇ ਗੁਰੂ ਕਲਗੀ ਵਾਲੇ ਨੇ ਕਿਹਾ ਸੀ ਹਿੰਮਤ ਸਿਆਂ ਤੂੰ ਮੇਰਾ ਪਿਆਰਾ ਹੈ, ਇਸ ਠੀਕਰੇ ਨੇ ਅੱਜ ਨਹੀਂ ਕੱਲ ਨਹੀਂ ਪਰਸੋਂ ਜ਼ਰੂਰ ਭੱਜ ਜਾਣਾ ਹੈ, ਦੇਹ ਦੇ ਮਿਲਾਪ ਤਾਂ ਪਤਾ ਨਹੀਂ ਹੋਵੇ ਕਿ ਨਾ, ਪਰ ਮੈਂ ਆਤਮਕ ਤੌਰ ਤੇ ਤੈਨੂੰ ਕਦੀ ਆਪਣੇ ਦੂਰ ਤੋਂ ਹੋ ਨਹੀਂ ਦਿਆਂ। ਕਦੀ ਅੰਦਰ ਦੇ ਵਿਛੋੜੇ ਨਹੀਂ ਪੈਂਦੇ, ਦੇਹ ਦੇ ਠੀਕਰ ਟੁੱਟਣ ਤੋਂ ਬਾਅਦ ਵੀ ਅੰਦਰ ਜੁੜਿਆ ਰਹਿਣਾ। ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਇਹਨਾਂ ਨੇ ਪੰਜ ਸਿੰਘ ਲਏ ਨੇ ਆਪਣੇ ਨਾਲ, ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਭਾਈ ਸਾਹਿਬ ਨੇ ਇਸ ਕੱਚੀ ਗੜੀ ਦਾ ਦਰਵਾਜ਼ਾ ਖੋਲਿਆ, ਤੇ ਜਿਹੜੇ ਦੁਸ਼ਮਣ ਇਸ ਕੱਚੀ ਗੜੀ ਵੱਲ ਆਉਂਦੇ ਪਏ ਨੇ, ਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਤਾ ਨਹੀਂ ਕਿੰਨਿਆਂ ਕੁ ਲੋਕਾਂ ਨੂੰ ਚੀਰ ਦੇ ਨਿਕਲ ਗਏ ਨੇ, ਤੀਰਾਂ ਨਾਲ ਵਰਖਾ ਕੀਤੀ ਏ, ਇਹਨਾਂ ਨੇ ਨੇਜ਼ਿਆਂ ਨਾਲ ਕਰੋ ਦਿੱਤੇ ਨੇ, ਇਹਨਾਂ ਨੇ ਕਿਰਪਾਨਾਂ ਨਾਲ ਵੀ ਟੁਕੜੇ ਕਰ ਦਿੱਤੇ ਨੇ, ਉਹ ਯਾ ਅਲੀ ਯਾ ਅਲੀ ਦੇ ਨਾਰੇ ਪਹਿਲਾਂਦੇ ਨੇ, ਇੱਧਰ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਪੈ ਪੜਦੇ ਨੇ, ਤੇ ਮੇਰਾ ਬਾਜਾਂ ਵਾਲਾ ਪ੍ਰੀਤਮ ਮਾਹੀ ਚਮਕੌਰ ਗੜੀ ਦੇ ਚਬਾਰੇ ਵਿੱਚ ਆਕਾਰੀ ਵਿੱਚ ਬੈਠਾ ਹੈ, ਤੇ ਆਪਣੇ ਪਿਆਰਿਆਂ ਨੂੰ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਦੇਖਦਾ। ਤੇ ਹੁਣ ਜਿਸ ਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਉਹਦੇ ਪਿਆਰੇ ਸ਼ਹੀਦ ਹੁੰਦੇ ਹੋਣਗੇ, ਤੇ ਕਿੰਨਿਆਂ ਕੁ ਭਾਗਾਂ ਵਾਲੇ ਉਹ ਗੁਰੂ ਕੇ ਸਿੱਖ ਹੋਣਗੇ ਜਿਹੜਾ ਆਪਣਾ ਸਭ ਕੁਝ ਗੁਰੂ ਤੋਂ ਕੁਰਬਾਨ ਕਰੀ ਬੈਠੇ। ਹਜ਼ੂਰ ਨੇ ਐਵੇਂ ਨੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦਾਤਾ ਜੇ ਸਤਿਗੁਰੂ ਤੂੰ ਕਹੇ ਕਿ ਆਪਣੀਆਂ ਅੱਖਾਂ ਨੂੰ ਕੱਢ ਕੇ ਮੇਰੇ ਚਰਨਾਂ ਵਿੱਚ ਰੱਖ ਦੇ, ਤੇ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਤਾਂ ਆਪਣੇ ਨੇਤਰ ਦੀਆਂ ਪੁਤਲੀਆਂ ਕੱਢ ਕੇ ਵੀ ਤੇਰੇ ਚਰਨਾਂ ਵਿੱਚ ਰੱਖ ਦੇਗਾ, ਪਰ ਤੂੰ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਵੀ। ਹਜ਼ੂਰ ਨੇ ਕਿਹਾ ਅੱਖੀ ਕਾੜ ਧਰੀ ਚਰਨਾਂ ਤਲ, ਸਭ ਧਰਤੀ ਫਿਰ ਮਤ ਪਾਈ, ਕਿਉਂ ਇਹ ਆਪਣਾ ਆਪ ਕੁਰਬਾਨ ਕਰਦੇ ਨੇ ਜਿਹੜੇ ਗੁਰੂ ਕੀ ਬਾਣੀ ਵਿੱਚ ਪ੍ਰੀਤ ਦੇ ਇਹ ਸ਼ਬਦ ਗਾਉਂਦੇ ਹੋਣ ਕਿ ਹੇ ਮੇਰੇ ਦਾਤਾ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਜਿਹੜੇ ਪ੍ਰੀਤ ਦੇ ਇਹ ਸ਼ਲੋਕ ਪੜ੍ਹਦੇ ਹੋਣ ਕਿ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸ਼ਾ ਮੈਂ ਜਾਇ ਮਿਲਾ ਤਿਨਾ ਸਜਣਾ, ਟੁੱਟੋ ਨਾ ਹੀ ਨਹੋ, ਜਿਹੜੇ ਇਹ ਗਾਉਂਦੇ ਹੋਣ ਸੰਮਨ ਜੋਸ ਪ੍ਰੇਮ ਕੇ, ਦਮ ਕਿਉਂ ਹੋਤੀ ਸਾਟ, ਰਾਵਣ ਹੁਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ, ਜਿਨ੍ਹਾਂ ਅੰਦਰ ਇੰਨਾ ਗੁਰੂ ਨੇ ਪਿਆਰ ਭਰ ਦਿੱਤਾ ਹੋਵੇ, ਕਰਵਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਤੇ ਉਹ ਗੁਰੂ ਕੇ ਸਿੱਖ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਿਉਂ ਨਹੀਂ ਕਰਨਗੇ। ਪਿਆਰੇ ਭਾਈ ਹਿੰਮਤ ਸਿੰਘ ਜੀ, ਮੇਰੇ ਗੁਰੂ ਕਲਗੀ ਵਾਲੇ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ। ਸਿੱਖ ਵਿਦਵਾਨ ਕਹਿੰਦੇ ਨੇ ਇਹਦੂ ਬਾਅਦ ਦੂਸਰਾ ਜਥਾ ਪੰਜਾਂ ਦਾ ਇੱਕ ਹੋਰ ਗਿਆ ਤੇ ਜਦੋਂ ਦੂਸਰਾ ਜਥਾ ਗਿਆ ਇਹ ਵੀ ਸ਼ਹੀਦ ਹੋ ਗਏ ਨੇ ਤੇ ਉੱਧਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸੰਗਤ ਸਿੰਘ ਹੋਰਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ। ਕਹਿਣ ਲੱਗੇ ਇੱਕ ਕੰਮ ਕਰੋ, ਘੋਰ ਜੰਗ ਹੁੰਦਾ ਪਿਆ। ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਪਿਆਰਿਆ, ਤੂੰ ਗੁਰੂ ਕਲਗੀ ਵਾਲੇ ਦਾ ਪਿਆਰਾ ਹੈ, ਸਭ ਤੋਂ ਪਹਿਲਾਂ ਗੁਰੂ ਦੀ ਆਵਾਜ਼ ਤੇ ਤੂੰ ਉੱਠਿਆ ਤੇ ਇੱਕ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੇਨਤੀ ਕਰ ਸਕਣਾ। ਪੁੱਛਿਆ ਕੀ? ਕਹਿਣ ਲੱਗੇ ਸਤਿਗੁਰੂ ਨੇ ਇੱਕ ਬੇਨਤੀ ਕਰਦੇ, ਦਾਤਾ ਦੇਖੋ ਚਾਰ ਚੁਫੇਰੇ ਦੁਸ਼ਮਣ ਨੇ ਘੇਰਿਆ ਹੈ, ਧਿਆਨ ਰੱਖਣਾ। ਮੈਂ ਉੱਥੇ ਉਦਣ ਅਰਜ਼ ਕੀਤੀ ਸੀ ਇਹ ਕੋਈ ਨਾਟਕ ਨਹੀਂ, ਜਾਂ ਕਿਸੇ ਦੇ ਕਲਪੇ ਹੋਏ ਪਾਤਰ ਨਹੀਂ, ਜਾਂ ਇਹ ਲਿਖੀ ਹੋਈ ਕਹਾਣੀ ਦੇ ਸਿਰਜੇ ਹੋਏ ਆਪਣੇ ਮਨੋ ਕਲਪਿਤ ਜਿਹੜੇ ਲੋਕ ਨਹੀਂ, ਇਹ ਅਸਲੀਅਤ ਏ, ਇਹ ਹਕੀਕਤ ਏ, ਇਹਦੇ ਵਿੱਚ ਕੁਝ ਝੂਠ ਨਹੀਂ। ਕਹਿਣ ਲੱਗੇ ਭਾਈ ਦਇਆ ਸਿੰਘ ਤੂੰ ਇੱਕ ਅਰਦਾਸ ਕਰ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੁਸੀਂ ਇੱਕ ਮਿਹਰ ਕਰ ਦਿਓ ਨਾ, ਬਖਸ਼ਿਸ਼ ਕਰੋ, ਆਪਣੇ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਸੀਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਜਾਓ, ਅਸੀਂ ਤੁਹਾਡੇ ਨਾਲ ਹਾਂ। ਇਹ ਪਹਿਲੀ ਵਾਰ ਕਿਹਾ ਸੀ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਦਿਓ, ਅਸੀਂ ਮੈਦਾਨੇ ਜੰਗ ਵਿੱਚ ਨਾਲ ਤੁਰਾਂਗੇ, ਰਸਤਾ ਅਸੀਂ ਬਣਾਵਾਂਗੇ ਆਪਣਾ ਖੂਨ ਡੋਲ ਕੇ। ਦਾਤਾ ਜੀ ਜੇ ਤੁਸੀਂ ਚਲੇ ਗਏ ਤੇ ਸਤਿਗੁਰੂ ਜੀ ਸਾਡੇ ਵਰਗੇ ਤੂੰ ਲੱਖਾਂ ਹੋਰ ਪੈਦਾ ਕਰ ਲਏਗਾ, ਤੇ ਜੇ ਮੇਰੇ ਦਾਤਿਆ ਅੱਜ ਤੂੰ ਭਾਣਾ ਵਰਤਾ ਦਿੱਤਾ ਤੇ ਅਸੀਂ ਭਾਵੇਂ ਕਰੋੜਾਂ ਵੀ ਪੈਦਾ ਹੋ ਜਾਈਏ, ਪਰ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਗੁਰੂ ਕਿਤੋਂ ਨਹੀਂ ਮਿਲਣਾ। ਜੇ ਤੁਸੀਂ ਚਲੇ ਜਾਓ, ਕੈਸੇ ਕਮਾਲ ਦੇ ਸ਼ਬਦ ਸਨ, ਤੁਸੀਂ ਚਲੇ ਜਾਓ ਸਾਡੇ ਵਰਗੇ ਲੱਖਾਂ ਬਣਾ ਲਓਗੇ, ਕਈ ਦਇਆ ਸਿੰਘ ਕਈ ਧਰਮ ਸਿੰਘ ਪੈਦਾ ਕਰ ਲਏਗਾ, ਪਰ ਦਾਤਿਆ ਜੇ ਅੱਜ ਭਾਣੇ ਵਾਪਰ ਗਏ ਸਾਡੇ ਪੱਲੇ ਕੁਝ ਨਹੀਂ ਹੋ ਰਹਿਣਾ, ਤੇ ਅਸੀਂ ਗੁਰੂ ਗੋਬਿੰਦ ਸਿੰਘ ਕਿੱਥੋਂ ਲੱਭਾਂਗੇ। ਜਦੋਂ ਆਪਸ ਵਿੱਚ ਪਹਿਲੀ ਸਲਾਹ ਕੀਤੀ ਏ ਤੇ ਪ੍ਰੋਫੈਸਰ ਕਰਤਾਰ ਸਿੰਘ ਸਿੱਖ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਮੈਂ ਜਿਹੜੀ ਅਰਜ਼ ਆਪ ਜੀ ਨੂੰ ਲੈਕਚਰ ਪੂਰੇ ਵਿੱਚੋਂ ਕਰ ਰਿਹਾ, ਇਹ ਕੁਝ ਵਿਦਵਾਨਾਂ ਦੀਆਂ ਲਿਖਤਾਂ ਦਾ ਨਿਚੋੜ ਲਿਆ। ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਸੋਹਣ ਸਿੰਘ ਸ਼ੀਤਲ, ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਰੀ, ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰੀ, ਪ੍ਰੋਫੈਸਰ ਸਹਿਬ ਸਿੰਘ ਜੀ ਹੋਰੀ, ਡਾਕਟਰ ਗੰਡਾ ਸਿੰਘ ਜੀ ਹੋਰੀ, ਮੈਂ ਉਹਨਾਂ ਦਾ ਸਿਰਫ ਸਾਰਿਆਂ ਦੀ ਇਕੱਠੀ ਵਿਚਾਰ ਆਪ ਨਾਲ ਸਾਂਝੀ ਕਰ ਰਿਹਾ। ਕਈ ਕਈ ਥਾਵਾਂ ਤੇ ਹੋ ਸਕਦਾ ਦੋ ਰਾਵਾਂ ਹੋਣ, ਪਰ ਮੈਂ ਉਹਨਾਂ ਨੂੰ ਛੱਡ ਦਿੱਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਕਰਨ ਤੁਰਨ ਲੱਗੇ ਨੇ ਤੇ ਜਦੋਂ ਕਹਿੰਦੇ ਨੇ ਭਾਈ ਦਇਆ ਸਿੰਘ ਨੇ ਅਜੇ ਜਾ ਕੇ ਕਹਿਣੀ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਤੁਸੀਂ ਸਾਹਿਬਜ਼ਾਦਿਆਂ ਦੇ ਨਾਲ ਨਿਕਲ ਜਾਓ, ਤੇ ਕੀ ਤੱਕਦੇ ਨੇ, ਬਾਬਾ ਅਜੀਤ ਸਿੰਘ ਜੀ ਨੇ ਆਪਣੇ ਗਲੇ ਦੇ ਵਿੱਚ ਪਰਨਾ ਪਾਇਆ ਹੋਇਆ ਹੈ, ਆਪਣੇ ਗਲੇ ਦੇ ਅੰਦਰ ਬਸਤਰ ਪਾਇਆ, ਕੱਪੜਾ ਪਾਇਆ ਹੈ, ਤੇ ਦੋਨੋਂ ਹੱਥ ਜੋੜ ਕੇ ਕਹਿੰਦਾ ਪਿਆ ਸਤਿਗੁਰੂ ਕਿਰਪਾ ਕਰ ਦਿਓ ਪਿਤਾ ਜੀ, ਦੇਖੋ ਅੱਜ ਜਿੱਥੇ ਤੁਹਾਡੇ ਪਿਆਰੇ ਜੂਝਦੇ ਪਏ ਨੇ, ਕਿੰਨਾ ਚੰਗਾ ਹੋਵੇ ਪਿਤਾ ਜੀ ਜੇ ਤੁਸੀਂ ਅੱਜ ਇਜਾਜ਼ਤ ਦੇ ਕੇ ਆਪਣੇ ਪੁੱਤਰ ਨੂੰ ਵੀ ਹੱਥੀ ਤੋਰ ਦਿਓ। ਸਿੱਖ ਅਰਦਾਸ ਕੀ ਕਰਨ ਚੱਲੇ ਤੇ ਅੱਗੋਂ ਗੁਰੂ ਦਾ ਪੁੱਤਰ ਕੀ ਕਹਿੰਦਾ ਪਿਆ? ਸਾਹਿਬਜ਼ਾਦਾ ਕਹਿ ਰਹੇ ਨੇ ਸਤਿਗੁਰੂ ਤੁਸੀਂ ਅਸੀਸ ਦੇ ਕੇ ਤੋਰੋ, ਤੇ ਅਜੇ ਭਾਈ ਦਇਆ ਸਿੰਘ ਨੇ ਮੁੱਖ ਵਿੱਚੋਂ ਕਿਹਾ ਹੀ ਏ ਕਿ ਸਤਿਗੁਰੂ ਇੱਕ ਅਰਦਾਸ ਕਰਨ ਆਇਆ। ਸਾਹਿਬ ਕਹਿਣ ਲੱਗੇ ਤੂੰ ਆਪਣੀ ਗੱਲ ਕਹਿਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਦੀ ਸੁਣ, ਇਹ ਕੀ ਕਹਿ ਰਿਹਾ? ਉਹਨੇ ਅਰਦਾਸ ਕੀਤੀ, ਸਾਦਾਤਾ ਜੀ ਇੱਕ ਕਿਰਪਾ ਕਰੋ, ਆਪਣੇ ਸਾਹਿਬਜ਼ਾਦਿਆਂ ਨੂੰ ਬੱਚਿਆਂ ਨੂੰ ਲੈ ਕੇ ਨਿਕਲ ਜਾਓ, ਅਸੀਂ ਸ਼ਹਾਦਤਾਂ ਦੇ ਜਾਮ ਪੀਵਾਂਗੇ। ਵਾਹ ਉਹ ਗੁਰੂ ਕੇ ਸਿੱਖੋ, ਕਿੰਨਾ ਕੁ ਤੁਹਾਡੇ ਅੰਦਰ ਸਿੱਖੀ ਲਈ ਦਰਦ ਸੀ। ਤੁਸੀਂ ਇੱਕ ਗੱਲ ਸੋਚਦੇ ਹੋ ਕਿ ਮੇਰੇ ਦਾਤਾ ਤੇਰਾ ਪੰਥ ਵਸੇ, ਪੰਥ ਵਸਣਾ ਤੇਰੀ ਕਿਰਪਾ ਦੇ ਨਾਲ, ਤੇ ਗੁਰੂ ਸੋਚਦਾ ਮੇਰਾ ਪਰਿਵਾਰ ਉਜੜ ਜਾ, ਪਰ ਮੇਰੇ ਸਿੱਖਾਂ ਨੂੰ ਕਿਤੇ ਆਂਚ ਨਾ ਆਵੇ। ਮੈਂ ਅੱਗੇ ਚੱਲ ਕੇ ਅਰਜ਼ ਕਰਨਾ, ਭਾਈ ਦਇਆ ਸਿੰਘ ਜਦੋਂ ਕਹਿਣ ਲੱਗੇ ਦਾਤਾ ਤੁਸੀਂ ਨਿਕਲ ਜਾਓ, ਹਜ਼ੂਰ ਨੇ ਗਲਵਕੜੀ ਵਿੱਚ ਲੈ ਕੇ ਕਿਹਾ ਸੀ ਦਇਆ ਸਿੰਘ ਤੂੰ ਅਜੀਤ ਸਿੰਘ ਨਹੀਂ, ਤੂੰ ਮੇਰਾ ਪੁੱਤਰ ਨਹੀਂ, ਜਾਂ ਤਾਂ ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਅਸੀਂ ਤੇਰੇ ਪੁੱਤਰ ਨਹੀਂ। ਅੱਖਾਂ ਭਰ ਰਹੀਆਂ, ਕਹਿਣ ਲੱਗੇ ਦਾਤਿਆ ਅਸੀਂ ਤੇਰੇ ਬੱਚੇ ਹਾਂ। ਫਿਰ ਕਹਿਣ ਲੱਗੇ ਦਇਆ ਸਿੰਘ ਕਿਹੜੇ ਕਿਹੜੇ ਪੁੱਤਰ ਨੂੰ ਲੁਕਾ ਕੇ ਜਾਵਾਂ, ਕਿਹੜੇ ਕਿਹੜੇ ਨੂੰ ਨਾਲ ਲੈ ਕੇ ਜਾਵਾਂ, ਤੁਸੀਂ ਤਾਂ ਮੇਰੇ ਪੁੱਤਰਾਂ ਤੋਂ ਵੀ ਵੱਧ ਹੋ। ਆਓ ਦੇਖੋ ਸਾਹਮਣੇ ਅੱਜ ਜੰਗ ਭਖਿਆ ਤੇ ਅੱਜ ਮੇਰੇ ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਇੰਨੇ ਬਚਨ ਕਹਿਣ ਦੀ ਦੇਰ ਸੀ, ਗੁਰੂ ਕੇ ਸਿੱਖਾਂ ਦੇ ਹਿਰਦੇ ਭਰ ਗਏ, ਕੁਝ ਬੋਲ ਨਹੀਂ ਸਕੇ। ਬਾਬਾ ਅਜੀਤ ਸਿੰਘ ਜਦੋਂ ਤੁਰਨ ਲੱਗੇ ਨੇ ਤੇ ਇੱਕ ਕਵਿਤਾ ਬੜੀ ਪੁਰਾਣੀ ਲਿਖੀ ਸੀ ਇੱਕ ਮੁਸਲਮਾਨ ਨੇ ਮਿਰਜ਼ਾ ਮੁਹੰਮਦ ਗਨੀ ਉਹਦੀ ਕਵਿਤਾ ਦਾ ਨਾਮ ਸੀ ਜੋਹਰੇ ਤੇਗ ਉਹਦੇ ਵਿੱਚੋਂ ਲਿਖਦਾ ਜਦੋਂ ਸਾਹਿਬ ਤੁਰ ਲੱਗੇ ਬਾਬਾ ਅਜੀਤ ਸਿੰਘ ਤੇ ਮੇਰਾ ਦਾਤਾ ਉਹਨੂੰ ਦਰਵਾਜ਼ੇ ਤੱਕ ਛੱਡਣ ਆਇਆ ਤੇ ਨਾਲ ਇੱਕ ਗੱਲ ਕਹੀ ਕਹਿਣ ਲੱਗੇ ਬੇਟਾ ਜਿੱਦਣ ਪੰਘਾਣੀ ਦਾ ਯੁੱਧ ਜਿੱਤਿਆ ਸੀ ਉਦਣ ਤੇਰਾ ਜਨਮ ਹੋਇਆ ਸੀ ਜਿੱਤ ਕੇ ਆਇਆ ਸਾਂ ਤੇ ਤੇਰਾ ਨਾਮ ਅਜੀਤ ਸਿੰਘ ਰੱਖਿਆ ਸੀ ਪਰ ਮੇਰੇ ਬੇਟਾ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ ਦੇਖੀ ਤੇਰਾ ਨਾਮ ਅਜੀਤ ਏ ਪਹਿਲੀ ਗੱਲ ਕਿ ਤੈਨੂੰ ਜਿੱਤੇ ਕੋਈ ਨਾ ਕਿਤੇ ਦੁਸ਼ਮਣ ਦੇ ਸਾਹਮਣੇ ਝੁਕਣਾ ਜਾਈ ਤੇ ਜੇ ਪੁੱਤਰ ਤੈਨੂੰ ਕਿਤੇ ਸ਼ਹਾਦਤ ਦਾ ਜਾਮ ਪੀਣਾ ਪੈਣਾ ਮੇਰੇ ਬੱਚਿਆ ਤੇਰੀ ਪਿੱਠ ਵਿੱਚ ਕੋਈ ਨਿਸ਼ਾਨ ਨਾ ਹੋਵੇ ਤੇਰੀ ਛਾਤੀ ਵਿੱਚ ਬਰਸ਼ੀ ਲੱਗੀ ਹੋਵੇ ਤੇ ਮੈਂ ਉਦੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਾਂ ਉਹਨੇ ਜਦੋਂ ਇੰਨੀ ਗੱਲ ਕਹੀ ਤੇ ਬਾਬਾ ਅਜੀਤ ਸਿੰਘ ਨੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ ਸੀ ਕਹਿਣ ਲੱਗੇ ਪਿਤਾ ਜੀ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਜੇ ਤੁਸੀਂ ਅਜੀਤ ਸਿੰਘ ਰੱਖਿਆ ਤੇਰੇ ਪੁੱਤਰ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਝੁਕਾ ਸਕੇ ਇਹਨੂੰ ਜਿੱਤ ਸਕੇ ਸ਼ਹੀਦ ਹੋ ਜਾਣਾ ਹੋਰ ਗੱਲ ਏ ਪਰ ਕਿਸੇ ਦੀਆਂ ਬਾਹਾਂ ਖੜੀਆਂ ਕਰਾ ਉਹਨੂੰ ਆਪਣੇ ਨਾਲ ਗੁਲਾਮ ਬਣਾ ਕੇ ਲੈ ਜਾਣਾ ਇਹ ਹੋਰ ਗੱਲ ਏ ਕਹਿਣ ਲੱਗੇ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਇਹਦਾ ਅਰਥ ਮੈਂ ਨਹੀਂ ਜਿੱਤਿਆ ਜਾ ਸਕਦਾ ਅੱਗੇ ਕਹਿਣ ਲੱਗੇ ਜੀਤਾ ਤੋਂ ਖੈਰ ਹਾਰ ਕੇ ਜੀਤਾ ਨਾ ਆਊਂਗਾ ਜੇ ਮੈਨੂੰ ਕਿਸੇ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਤੇ ਬਾਪ ਮੈਂ ਜਿੰਦਾ ਹੀ ਨਹੀਂ ਰਹਿਣਾ ਤੇ ਯਾਦ ਰੱਖੀ ਤੇਰਾ ਪੁੱਤਰ ਜਾਂ ਤਾਂ ਦੁਸ਼ਮਣ ਨੂੰ ਜਿੱਤ ਕੇ ਆਏਗਾ ਜੇ ਦੁਸ਼ਮਣ ਨਾਲ ਜਿੱਤਿਆ ਗਿਆ ਜਿਉਂਦੇ ਜੀ ਤੈਨੂੰ ਕਦੀ ਆ ਕੇ ਮੁੱਖ ਨਹੀਂ ਦਿਖਾਵਾਂਗਾ ਮੇਰੇ ਸਤਿਗੁਰੂ ਬਾਬਾ ਅਜੀਤ ਸਿੰਘ ਨੂੰ ਆਪ ਹੈ ਤੋਰਦੇ ਨੇ ਤੇ ਜਦੋਂ ਤੋਰਨ ਲੱਗੇ ਨੇ ਤੇ ਇਹਨਾਂ ਦੇ ਨਾਲ ਪਿਆਰੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਤਿਆਰ ਹੋਏ ਭਾਈ ਮੋਹਕਮ ਸਿੰਘ ਨੂੰ ਜਦੋਂ ਤੋਰਨ ਲੱਗੇ ਨੇ ਤੇ ਅੱਜ ਭਾਈ ਮੋਹਕਮ ਸਿੰਘ ਉਹਦਾ ਕਿਰਦਾ ਖਿੜਿਆ ਹੈ ਚਿਹਰੇ ਤੇ ਨੂਰ ਏ ਤੇ ਕਹਿੰਦੇ ਨੇ ਅਰਦਾਸ ਕਰਦਾ ਗੁਰੂ ਗੋਬਿੰਦ ਸਿੰਘ ਅੱਜ ਮੇਰੇ ਕਿੰਨੇ ਵੱਡੇ ਭਾਗ ਨੇ ਅੱਜ ਮੈਂ ਤੇਰੇ ਸਾਹਿਬਜ਼ਾਦੇ ਦੀ ਅਗਵਾਈ ਵਿੱਚ ਮੈਦਾਨੇ ਜੰਗ ਵਿੱਚ ਉਤਰ ਲੱਗਾ ਕਿੰਨੇ ਮੇਰੇ ਭਾਗ ਚੰਗੇ ਨੇ ਅੱਜ ਸਾਡੀ ਅਗਵਾਈ ਬਾਬਾ ਅਜੀਤ ਸਿੰਘ ਨੇ ਕਰਨੀ ਏ ਬਾਬਾ ਅਜੀਤ ਸਿੰਘ ਨੂੰ ਮੇਰੇ ਸਤਿਗੁਰੂ ਆਪ ਤੁਰਨ ਆਏ ਨੇ ਬਾਬਾ ਜੁਝਾਰ ਸਿੰਘ ਤੱਕਦੇ ਪਏ ਨੇ ਕਿ ਅੱਜ ਮੇਰਾ ਵੀਰ ਤੁਰਨ ਲੱਗਾ ਹੈ ਲਿਖਦੇ ਨੇ ਵਿਦਵਾਨ ਸੱਜਣ ਤੁਰਨ ਤੋਂ ਪਹਿਲਾਂ ਪਿਤਾ ਜੀ ਨੂੰ ਨਮਸਕਾਰ ਕੀਤੀ ਏ ਗੁਰੂ ਕੇ ਸਿੰਘਾਂ ਨੂੰ ਫਤਿਹ ਬੁਲਾਈਏ ਤੇ ਸਕੇ ਭਰਾ ਨੂੰ ਇੱਕ ਵਾਰੀ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ ਇਕੱਠੇ ਖੇਡੇ ਨੇ ਇਕੱਠੇ ਇੱਕ ਘਰ ਅੰਦਰ ਪਲੇ ਨੇ ਬਾਬਾ ਅਜੀਤ ਸਿੰਘ ਜਦੋਂ ਤੁਰਦੇ ਪਏ ਨੇ ਸਕੇ ਭਰਾ ਨੂੰ ਵੀ ਬੜੇ ਪ੍ਰੇਮ ਨਾਲ ਬਾਬਾ ਜੁਝਾਰ ਸਿੰਘ ਨੂੰ ਮਿਲੇ ਨੇ ਤੇ ਸਾਹਿਬ ਨੇ ਆਪਣੇ ਤੀਰ ਵੀ ਬਾਬਾ ਅਜੀਤ ਸਿੰਘ ਨੂੰ ਦਿੱਤੇ ਨੇ ਬਾਬਾ ਜੀ ਦੀ ਉਮਰ ਉਸ ਵਕਤ 18 ਕੁ ਸਾਲ ਦੇ ਕਰੀਬ ਵਿਦਵਾਨ ਸੱਜਣ ਲਿਖਦੇ ਇੱਕ ਦਾ ਥੋੜਾ ਕੁ ਸਾਲ ਘੱਟ ਵੱਧ ਕਰਦੇ ਨੇ ਖੈਰ 20 ਤੋਂ ਜ਼ਿਆਦਾ ਨਹੀਂ 18 ਕੁ ਸਾਲ ਦੇ ਕਰੀਬ ਉਮਰ ਏ ਤੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਨੂੰ ਤੋਰ ਕੇ ਆਪ ਸਾਹਿਬ ਉੱਚੇ ਅਟਾਰੀ ਤੇ ਖੜੇ ਹੋ ਗਏ ਨੇ ਚਬਾਰੇ ਤੇ ਖੜੇ ਹੋ ਗਏ ਨੇ ਅੱਜ ਦੇਖੋ ਪੁੱਤਰਾਂ ਵਾਲਿਓ ਕਿ ਉਹ ਕਿਹੋ ਜਿਹਾ ਗੁਰੂ ਏ ਜਿਹਦੇ ਪੁੱਤਰ ਨੇ ਸ਼ਹਾਦਤ ਦਾ ਜਾਮ ਪੀਣਾ ਹੈ ਅੱਜ ਤੀਕਰਾ ਬਾਪ ਪੁੱਤਰ ਦੀ ਜੰਗ ਤਾਂ ਚੜ੍ਹਦੀ ਦੇਖਦੇ ਨੇ ਪੁੱਤਰ ਨੂੰ ਕਿਤੇ ਸਰਕਾਰੇ ਦਰਬਾਰੇ ਇਨਾਮ ਤਾਂ ਮਿਲਦੇ ਦੇਖਦੇ ਨੇ ਪੁੱਤਰ ਦੇ ਘਰ ਅੰਦਰ ਆਈ ਹੋਈ ਖੁਸ਼ੀ ਤਾਂ ਬਾਪ ਦੇਖਦੇ ਨੇ ਕਿਉਂ ਜਿਹਾ ਬਾਪ ਏ ਗੁਰੂ ਗੋਬਿੰਦ ਸਿੰਘ ਕਿ ਪੁੱਤਰ ਜਿਹੜਾ ਉਹ ਸ਼ਹਾਦਤ ਦਾ ਜਾਮ ਪੀਣ ਚੱਲਾ ਤੇ ਬਾਪੂ ਆਪਣੇ ਅੱਖਾਂ ਨਾਲ ਆਪਣੇ ਪੁੱਤਰ ਨੂੰ ਜੂਝਦਿਆਂ ਹੋਇਆ ਦੇਖਣਾ ਚਾਹੁੰਦਾ ਲੋਕ ਤਾਂ ਇੱਥੋਂ ਤੱਕ ਪੈਦਾ ਹੋਏ ਨੇ ਜਿਨ੍ਹਾਂ ਨੇ ਪੁੱਤਰਾਂ ਦੇ ਦੁੱਖ ਨੂੰ ਦੇਖ ਕੇ ਟੱਕਰਾਂ ਮਾਰ ਕੇ ਖਤਮ ਹੋ ਗਏ ਅੱਖਾਂ ਉੱਤੇ ਪੱਟੀਆਂ ਬੰਨ ਲਈਆਂ ਬਾਬਾ ਅਜੀਤ ਸਿੰਘ ਤੁਰੇ ਨੇ ਭਾਈ ਮੋਹਕਮ ਸਿੰਘ ਨਾਲ ਨੇ ਬਾਬਾ ਅਜੀਤ ਸਿੰਘ ਜੈਕਾਰਾ ਬੁਲਾ ਕੇ ਨਿਕਲੇ ਨੇ ਤੇ ਕਹਿੰਦੇ ਨੇ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਨੇ ਬਾਬਾ ਅਜੀਤ ਸਿੰਘ ਪਹਿਲਾਂ ਆਪਣੇ ਭੱਥੇ ਵਿੱਚੋਂ ਤੀਰ ਕੱਢੇ ਨੇ ਤੇ ਕਹਿੰਦੇ ਨੇ ਜਿੱਧਰ ਤੀਰ ਛੂਕਦਾ ਜਾਂਦਾ ਹੈ ਸੈਂਕੜੇ ਲੋਕਾਂ ਦੀਆਂ ਛਾਤੀਆਂ ਨੂੰ ਚੀਰ ਕੇ ਨਿਕਲ ਜਾਂਦਾ ਤੇ ਪਿੱਛੋਂ ਵਜ਼ੀਰ ਖਾਨ ਨੇ ਆਵਾਜ਼ ਦਿੱਤੀ ਏ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੇ ਤੁਹਾਡਾ ਕੀ ਲਾਭ ਕੀ ਫਾਇਦਾ ਜੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਚ ਕੇ ਨਿਕਲ ਜਾਏ ਤਾਂ ਬਾਬਾ ਅਜੀਤ ਸਿੰਘ ਘੋੜੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ ਆਖਰ ਤੀਰ ਕੁਝ ਗਿਣਤੀ ਦੇ ਨੇ ਤੀਰ ਖਤਮ ਹੋ ਗਏ ਕਹਿੰਦੇ ਨੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ ਹੈ ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿੰਨ ਦਿੱਤਾ ਹੈ ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ, ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ ਹੈ, ਉਹਨੇ ਲੋਹੇ ਦਾ ਸੰਜੋ ਆਪਣੀ ਛਾਤੀ ਤੇ ਪਾਇਆ ਹੈ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ, ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਸੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ, ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਪਿੱਟ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਤਰ ਜਾਂਦੇ ਨੇ। ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਨੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ। ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿੰਨ ਦਿੱਤਾ। ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ, ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ, ਉਹਨੇ ਲੋਹੇ ਦਾ ਸੰਜੋ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ, ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਸੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ, ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਪਿੱਟ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਤਰ ਜਾਂਦੇ ਨੇ। ਭਾਜੜਾਂ ਪੈ ਜਾਂਦੀਆਂ ਨੇ, ਅਚਨਚੇਤ ਫਿਰ ਉਹਨਾਂ ਵੰਗਾ ਰਿਹਾ ਕਿ ਗੁਰੂ ਦਾ ਪੁੱਤਰ ਬਚ ਕੇ ਨਾ ਨਿਕਲੇ, ਤੇ ਮੇਰੇ ਕਲਗੀ ਵਾਲੇ ਦੇਖਦੇ ਨੇ ਜਦੋਂ ਭਾਈ ਮੋਹਕਮ ਸਿੰਘ ਸ਼ਹੀਦ ਹੋ ਗਏ ਨੇ, ਮੇਰੇ ਸਤਿਗੁਰੂ ਸੱਚੇ ਪਿਤਾ ਨੇ ਆਪਣੇ ਪੁੱਤਰ ਨੂੰ ਘਿਰਿਆ ਹੋਇਆ ਦੇਖਿਆ, ਤੇ ਕਹਿੰਦੇ ਨੇ ਸਾਹਿਬ ਨੇ ਉੱਤੋਂ ਤੀਰਾਂ ਦੀ ਵਰਖਾ ਕਰ ਦਿੱਤੀ, ਤੀਰਾਂ ਦੀ ਛਾਂ ਥੱਲੇ ਪੁੱਤਰ ਨੂੰ ਫਿਰ ਅੱਗੇ ਤੋਰਿਆ, ਤੇ ਆਖਰ ਇੱਕ ਜਿੰਦੇ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰ ਲਿਆ। ਬਾਬਾ ਅਜੀਤ ਸਿੰਘ ਜੀ ਜੂਝਦੇ ਰਹੇ ਨੇ, ਤੇ ਅਚਨਚੇਤ ਕਹਿੰਦੇ ਨੇ ਇੱਕ ਤੀਰ, ਇੱਕ ਖਤੰਗ, ਕੁਝ ਕਹਿੰਦੇ ਨੇ ਤਿੱਖਾ ਨੇਜਾ ਜਿਹੜਾ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਵਿੱਚ ਕਿਸੇ ਨੇ ਮਾਰਿਆ, ਤੇ ਇੱਕੋ ਦਮ ਗੁਰੂ ਦੇ ਪੁੱਤਰ ਦੀਆਂ ਆਂਦਰਾਂ ਜਿਹੜੀਆਂ ਨੇ ਉਹ ਸਰੀਰ ਤੋਂ ਬਾਹਰ ਕੱਢ ਦਿੱਤੀਆਂ। ਜਦੋਂ ਇਹ ਜ਼ਮੀਨ ਤੇ ਡਿੱਗੇ ਨੇ ਤੇ ਅਟਾਰੀ ਤੇ ਬਾਪੂ ਦੇਖਦਾ ਪਿਆ, ਤੇ ਬੜੇ ਪਿਆਰ ਨਾਲ ਭਿੱਜ ਕੇ ਭਾਈ ਦਇਆ ਸਿੰਘ ਕੋਲ ਖਲੋਤੇ ਨੇ। ਦੇਖਿਆ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨੇ, ਤੇ ਗੁਰੂ ਗੋਬਿੰਦ ਸਿੰਘ ਪਿਆਰ ਨਾਲ ਕਹਿ ਰਹੇ ਨੇ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ, ਖੇ ਮੇਰੇ ਮਾਲਕ ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੇ ਨਿਹਾਲ। ਤੇ ਸਾਹਿਬ ਕਹਿ ਰਹੇ ਨੇ ਕਿ ਜਦੋਂ ਪ੍ਰੇਮ ਨਾਲ ਭਿੱਜ ਕੇ ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਸਾਧ ਸੰਗਤ ਪੁੱਤਰ ਦੀ ਸ਼ਹਾਦਤ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਜੀ ਥੱਲੇ ਆਏ ਨੇ। ਕਹਿੰਦੇ ਨੇ ਇੰਨੀ ਦੇਰ ਨੂੰ ਨਾ ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ, ਕੈਸੇ ਪਿਆਰ ਦੀ ਖੇਡ ਹੈ, ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ। ਤੇ ਹੱਥ ਜੋੜ ਕੇ ਉਹਨਾਂ ਨੇ ਇੱਕ ਬਚਨ ਕਹਿਣ ਲੱਗੇ, ਪਿਤਾ ਜੀ ਭਰਾ ਮੈਦਾਨੇ ਜੰਗ ਵਿੱਚ ਗਏ ਨੇ, ਵਾਪਸ ਆਉਣਗੇ। ਤੇ ਉਸ ਵਕਤ ਭਾਈ ਦਇਆ ਸਿੰਘ ਦਾ ਖਿਰਦਾ ਜਿਹੜਾ ਉਹ ਇੰਨਾ ਕੁ ਵੈਰਾਗ ਨਾਲ ਭਰਿਆ, ਤੇ ਸਾਹਿਬ ਤੱਕ ਕੇ ਗੱਲ ਕਹਿੰਦੇ ਨੇ ਮੇਰਾ ਪੁੱਤਰ ਉੱਥੇ ਇੱਕ ਬਚਨ ਕਿਹਾ ਜਦੋਂ ਸ਼ਹੀਦ ਹੋਏ ਨੇ, ਕਹਿਣ ਲੱਗੇ ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ, ਸ਼ਾਬਾਸ਼ ਮੇਰੇ ਪੁੱਤਰ, ਤੂੰ ਚੰਗੀ ਦਲੇਰੀ ਨਾ ਲੜਿਆ, ਆਖਰ ਲੜੇ ਕਿਉਂ ਨਾ, ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਹੈ, ਗੁਰੂ ਤੇਗ ਬਹਾਦਰ ਦਾ ਪੋਤਾ ਹੈ, ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਕਿਉਂ ਨਾ ਤੂੰ ਮੈਦਾਨੇ ਜੰਗ ਵਿੱਚ ਜੂਝੇ। ਜਦੋਂ ਖਬਰ ਮਿਲ ਗਈ ਕਿ ਵੱਡਾ ਭਰਾ ਸ਼ਹੀਦ ਹੋ ਗਿਆ, ਤੇ ਅੱਲਾ ਯਾਰ ਖਾਂ ਜੋਗੀ ਲਿਖਦਾ, ਅੱਜ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਉਮਰ ਉਹਨਾਂ ਤੋਂ ਛੋਟੀ ਹੈ, 15 ਕੁ ਸਾਲ ਦੇ ਕਰੀਬ ਕੇ, 14.5 ਦੇ ਲਿਖਦੇ ਨੇ ਵਿਦਵਾਨ, ਹੱਥ ਜੋੜ ਕੇ ਆ ਗਏ। ਕਹਿਣ ਲੱਗੇ ਪਿਤਾ ਜੀ ਇਕੱਠੇ ਖੇਡਿਆ ਆਨੰਦਪੁਰ, ਤੁਰੇ ਵੀ ਆਨੰਦਪੁਰ ਤੋਂ ਇਕੱਠੇ ਸਾਂ, ਸਰਸਾ ਪਾਰ ਵੀ ਇਕੱਠਿਆਂ ਨੇ ਕੀਤੀ, ਚਮਕੌਰ ਦੀ ਗੜੀ ਵਿੱਚ ਰਾਤ ਆਏ ਵੀ ਇਕੱਠੇ,
ਰਾਤ ਸੁੱਤੇ ਵੀ ਇਕੱਠੇ, ਸਵੇਰੇ ਉੱਠੇ ਵੀ ਇਕੱਠੇ, ਪਰ ਇੱਥੇ ਕਿਉਂ ਵਿਤਕਰਾ ਬਾਪੂ? ਉਹਨੂੰ ਪਹਿਲਾਂ ਤੋਰ ਦਿੱਤਾ ਤੇ ਮੈਨੂੰ ਪਿੱਛੇ ਰੱਖ ਲਿਆ, ਹੁਣ ਇੱਕ ਕਿਰਪਾ ਕਰ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ। ਹੁਣ ਭਰਾ ਤੋਂ ਵਿਛੜ ਕੇ ਮੈਂ ਜੀ ਨਹੀਂ ਸਕਦਾ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ। ਹੁਣ ਨਾ ਮੈਨੂੰ ਖਾਣਾ ਚੰਗਾ ਲੱਗਣਾ, ਨਾ ਪੀਣਾ ਚੰਗਾ ਲੱਗਣਾ, ਨਾ ਤਨ ਤੇ ਵਸਤਰ ਪਾਏ ਚੰਗੇ ਲੱਗਣੇ ਨੇ। ਉਸ ਵਕਤ ਹਜ਼ੂਰ ਦੇ ਚਿਹਰੇ ਤੇ ਮੁਸਕਰਾਹਟ ਸੀ, ਕਹਿਣ ਲੱਗੇ ਪੁੱਤਰ ਮੈਨੂੰ ਇੱਕ ਬੜੀ ਚੰਗੀ ਤੇਰੇ ਤੋਂ ਆਸ ਸੀ। ਗਿਆਨੀ ਸੋਹਣ ਸਿੰਘ ਸੀਤਲੇ ਤੇ ਲਿਖਦੇ ਨੇ, ਬੱਚਾ ਇਹ ਉਹ ਕੌਮਾਂ ਕਮਜ਼ੋਰ ਨੇ, ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ ਬੇਟਾ ਜੁਝਾਰ ਸਿੰਘ ਤੂੰ ਮੈਦਾਨੇ ਜੰਗ ਵਿੱਚ ਜੂਝਣਾ ਹੈ, ਇੱਕ ਬੜੀ ਵੱਡੀ ਕਮਜ਼ੋਰੀ ਹੋਣੀ ਸੀ, ਅੱਜ ਤੂੰ ਆਪ ਤੁਰ ਕੇ ਆਇਆ ਤੇ ਜਿਸ ਕੌਮ ਦੇ ਉਸਰੀਏ ਆਪ ਚੱਲ ਕੇ ਕਹਿਣ ਕੇ ਸਾਡਾ ਸੀਸ ਹਾਜ਼ਰ ਹੈ, ਉਹ ਕੌਮ ਕਦੀ ਦੁਨੀਆਂ ਦੇ ਨਕਸ਼ੇ ਤੋਂ ਮਿਟਦੀ ਨਹੀਂ। ਬੇਟਾ ਤੂੰ ਬਿਨਾਂ ਆਵਾਜ਼ ਮਾਰਨ ਤੋਂ ਆਇਆ ਤੇ ਰਹਿੰਦੀ ਦੁਨੀਆਂ ਵਿੱਚ, ਜਦੋਂ ਵੀ ਇਸ ਪੰਥ ਤੇ ਭੀੜਾ ਪੈਗੀ ਤੇ ਆਵਾਜ਼ ਦੇਣ ਦੀ ਲੋੜ ਨਹੀਂ, ਆਪਣੇ ਸਿਰਾਂ ਤੇ ਖੱਪਣ ਬੰਨ ਕੇ ਮਰਜੀਵੜੇ ਬਿਨਾਂ ਬੁਲਾਉਣ ਤੋਂ ਸ਼ਾਮਲ ਹੋ ਜਾਇਆ ਕਰਨਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜਦੋਂ ਪੁੱਤਰ ਨੂੰ ਤੋਰਨ ਲੱਗੇ ਨੇ ਤੇ ਉੱਥੇ ਇੱਕ ਦੋ ਕੁ ਗੱਲਾਂ ਕਹੀਆਂ, ਕਹਿਣ ਲੱਗੇ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜਾ ਧਰਮ ਪਰ, ਇਹ ਵੈਸੇ ਅੱਲਾ ਯਾਰ ਖਾਂ ਜੋਗੀ ਦੀ ਕਵਿਤਾ ਹੈ। ਹਮਨੇ ਹੀ ਕਹਾ ਥਾ ਬਾਪ ਕੋ ਜਾਂ ਤੀਜਾ ਧਰਮ ਪਰ, ਹਮ ਕਹਤੇ ਹੈ ਅਬ ਆਪਕੋ ਜਾਂ ਦੀਜਾ ਧਰਮ ਪਰ, ਹੁਣ ਪੁੱਤਰ ਤੂੰ ਵੀ ਤੁਰ। ਭਾਈ ਦਇਆ ਸਿੰਘ ਫਿਰ ਆ ਗਏ, ਸਤਿਗੁਰੂ ਇੱਕ ਨੂੰ ਤਾਂ ਰੱਖ ਲਵੋ। ਹਜ਼ੂਰ ਨੇ ਉੱਤੇ ਗੱਲ ਕਹੀ, ਕਹਿਣ ਲੱਗੇ ਭਾਈ ਦਇਆ ਸਿੰਘ ਜਿੱਦਣ ਭਾਈ ਜੈਤਾ ਗੁਰੂ ਤੇਗ ਬਹਾਦਰ ਗੁਰੂ ਪਿਤਾ ਦਾ ਸੀਸ ਲੈ ਕੇ ਅਨੰਦਪੁਰ ਦੀ ਧਰਤੀ ਤੇ ਪਹੁੰਚਿਆ ਸੀ, ਉਦੋਂ ਦੁਨੀਆਂ ਨੇ ਮੈਨੂੰ ਕਿਹਾ ਸੀ ਇਹ ਸ਼ਹੀਦ ਬਾਪ ਦਾ ਪੁੱਤਰ ਏ, ਇਹਦਾ ਬਾਪ ਸ਼ਹੀਦ ਏ। ਲੋਕਾਂ ਨੇ ਉਦਨ ਮੇਰੇ ਨਾਂ ਨਾਲ ਜੋੜ ਦਿੱਤਾ ਸੀ ਸ਼ਹੀਦ ਬਾਪ ਦਾ ਪੁੱਤਰ, ਤੇ ਅੱਜ ਜਦੋਂ ਮੇਰੇ ਜੁਝਾਰ ਨੇ ਸ਼ਹੀਦ ਹੋਣਾ ਦਇਆ ਸਿੰਘ, ਅੱਜ ਤੋਂ ਬਾਅਦ ਲੋਕੀ ਇਹ ਵੀ ਕਹਿਣਗੇ ਸ਼ਹੀਦ ਪੁੱਤਰਾਂ ਦਾ ਇਹ ਬਾਪੂ ਏ। ਦੇਖ ਉਸ ਮਾਲਕ ਦੀ ਕਿਰਪਾ, ਬਾਬਾ ਜੁਝਾਰ ਸਿੰਘ ਨੂੰ ਨਾਲ ਤੋਰਨ ਲੱਗੇ ਨੇ। ਉੱਥੇ ਉਸ ਵਿਦਵਾਨ ਨੇ ਬੜੇ ਕਮਾਲ ਦੀਆਂ ਪੰਕਤੀਆਂ ਕਹੀਆਂ, ਕਹਿੰਦੇ ਨੇ ਸਾਹਿਬ ਜਦੋਂ ਤੋਰਨ ਲੱਗੇ ਤੇ ਉਸ ਵਕਤ ਇੱਕ ਗੱਲ ਕਹੀ, ਕਹਿੰਦਾ ਬਰਰਾਈ ਕੋਈ ਆਵਾਜ਼ ਸੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ। ਕਹਿਣ ਲੱਗੇ ਜੇ ਮੇਰੇ ਪੁੱਤਰ ਤੂੰ ਜਾਣਾ, ਅੱਜ ਤੱਕ ਤੈਨੂੰ ਮਾਂ ਨੇ ਵਸਤਰ ਪਾਉਣ ਨੂੰ ਦਿੱਤੇ, ਅੱਜ ਪਹਿਲਾ ਸਮਾਂ ਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਤਿਆਰ ਕਰਕੇ ਤੋਰਨਾ। ਉੱਥੇ ਇੱਕ ਬਚਨ ਕਿਹਾ ਬੜੇ ਕਮਾਲ ਦਾ, ਕਹਿਣ ਲੱਗੇ ਲੋ ਆਓ ਤਨ ਪਾਕ ਤੇ ਹਥਿਆਰ ਸਜਾ ਦੇ, ਮੈਂ ਤੇਰੇ ਤਨ ਤੇ ਸ਼ਸਤਰ ਸਜਾ ਦਿਆ। ਕਹਿਣ ਲੱਗੇ ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ, ਆ ਛੋਟੀ ਜੀ ਤੀਰ ਕਮਾਨ ਲੈ ਲੈ, ਤੀਰਾਂ ਦਾ ਭੱਥਾ ਲੈ ਲੈ, ਛੋਟੀ ਜੀ ਤਲਵਾਰ ਤੂੰ ਲੈ ਲੈ। ਤੇ ਜਦੋਂ ਸਾਹਿਬ ਨੇ ਇੱਕ ਇੱਕ ਸ਼ਸਤਰ ਦਿੱਤਾ, ਕਹਿੰਦੇ ਨੇ ਆਪਣੇ ਹੱਥਾਂ ਨਾਲ ਬਸਤਰ ਪਾਏ ਨੇ, ਆਪਣੇ ਹੱਥਾਂ ਨਾਲ ਗਾਤਰੇ ਕਿਰਪਾਨ ਪਾਈ, ਆਪਣੇ ਹੱਥਾਂ ਨਾਲ ਤੀਰਾਂ ਦਾ ਭੱਥਾ ਪਾਇਆ ਤੇ ਤੁਰਨ ਲੱਗਿਆ ਇੱਕ ਗੱਲ ਕਹੀ, ਕਹਿ ਲੱਗੇ ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਐ ਪੁੱਤਰ ਤੇਰੇ ਹੱਥ ਛੋਟੇ ਨੇ ਮੈਂ ਤੈਨੂੰ ਖੰਜਰ ਦੇ ਰਿਹਾ, ਪਰ ਇਸ ਖੰਜਰ ਨੂੰ ਤੂੰ ਸਮਝੀ ਸ਼ਮਸ਼ੀਰ ਏ, ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ। ਕਹਿਣ ਲੱਗੇ ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਪਰ ਪੁੱਤਰ ਜਦੋਂ ਤੇਰੀ ਛਾਤੀ ਵਿੱਚ ਜ਼ਖਮ ਲੱਗੇ ਯਾਦ ਰੱਖੀ ਮੈਂ ਦੇਖਦਾ ਹੋਵਾਂਗਾ ਤੇਰੀਆਂ ਅੱਖਾਂ ਵਿੱਚ ਨੀਰ ਨਾ ਆਏ, ਤੂੰ ਕਿਤੇ ਰੋਵੀ ਨਾ। ਕਹਿਣ ਲੱਗੇ ਤੀਰ ਕਲੇਜੇ ਮੈਂ ਜਬ ਲੱਗੇ, ਕਹਿਣ ਲੱਗੇ ਸੀ ਨਹੀਂ ਕਰਨਾ ਉਫ ਮੇਰੀ ਜਾਨ ਮੂੰਹ ਸੇ ਕਦੀ ਨਹੀਂ ਉਚਰਨਾ, ਤੇਰੇ ਸੀਨੇ ਨੂੰ ਤੀਰ ਤਾਂ ਵਿੰਨ ਜਾਏ ਪਰ ਮੇਰੇ ਬੇਟਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਮੂੰਹ ਚੋਂ ਹਾਏ ਜਾਂ ਸੀ ਸ਼ਬਦ ਨਾ ਨਿਕਲੇ, ਅਖੀਰ ਤੇ ਜਾਣ ਲੱਗਿਆ ਵੀ ਤੇਰੇ ਮੁੱਖ ਦੇ ਵਿੱਚੋਂ ਕੇਵਲ ਵਾਹਿਗੁਰੂ ਦੀ ਆਵਾਜ਼ ਆਉਣੀ ਚਾਹੀਦੀ। ਸਾਧ ਸੰਗਤ ਜਦੋਂ ਤੋਰਿਆ ਆਪ ਘੋੜੇ ਤੇ ਅਸਵਾਰ ਕੀਤਾ, ਆਪ ਸ਼ਸਤਰ ਸਜਾਏ ਨੇ ਤੇ ਤੁਰ ਲੱਗਿਆ ਜਿਹੜੇ ਸ਼ਬਦ ਕਹਿ ਇੰਨੇ ਪਿਆਰੇ, ਜਦੋਂ ਤੁਰਦੇ ਨੇ ਕਹਿਣ ਲੱਗੇ ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਹੀਂ ਆ,
لے دیکھ کے تم ہی تے میرے گلشن کے بتیا لو جاؤ راہ تختے ہے خلد میں سب بھیا تے باپ ایک آس کر دے خواہش ہے کہ تمہیں تیگ چلاتے ہوئے دیکھے ہم آنکھ سے تمہیں برشی کھاتے ہوئے دیکھے اے پتر تو ترے مینو ایک آس ہے جدو تو تیگ چلائے ادو بھی اپنے نیترا نہ تکا تے بیٹا جدو تیرے سینے وچ برسی لگے تے ادو ہی میری اکھا تر دے تک دیا ہوں جدو بابا ججار سنگھ ترے نے پھر کیا جاؤ بیٹا تمہیں کرتار کو سونپا تر لگیا آپ آئے نے دروازے تک جاؤ بیٹا تمہیں کرتار کو سونپا مر جاؤ جا مارو تمہیں کرتار کو سونپا رب کو نہ بسارو تمہیں کرتار کو سونپا سکھی کو ابھارو تمہیں کرتار کو سونپا واہگرو اب جنگ کی ہمت تمہیں بخشے پیاسے جا کہو جامے شاد تمہیں بخشے ہے پتر تینوں ایک پیاس ہے میرا اکال پرخ واہگرو کرپا کرے تو پیاسا جمے تے تینوں میرا داتا شہادت دا جام بھر کے دے ساتھ سنگت اج میرے ست گرو نے اپنے ججار نوں وی توڑ دتا ہے ادھر سورج ٹل لگا ہے ادھر چمکور دی گڑی وچوں میرے کلگی والے دا بابا ججار سنگھ تر پیا ہے ساتھ سنگت انہاں دے نال کچھ ودوان اے وی کہندے نے کہ بھائی صاحب سنگھوراں نوں تے تورے پنجاں پیاریاں وچوں بھائی ہمت سنگھ بھائی موک سنگھ شہید ہو چکے نے پیارے بھائی صاحب سنگھ نوں تورے ہے بابا ججار سنگھ ترے نے پیارے بھائی صاحب سنگھ نال ترے نے جدو گرو کے سکھ دشمن دے اتے آ ڈگے نے ایک وری تا دشمن دا دل ہل گیا کہندے نے پوچھدا ہے وزیر خان پتا نہیں ہوئے گرو کس مٹی دا بنیا ہے لوگ اپنے پتراں نوں بچاندے پھردے نے تے اے دے سامنے اے دا وڈا شہید ہو گیا ہے ہن چھوٹے نوں وی تھاپنا دیکھ کے توڑدا پیا ہے تے کچھ من وچ سوچدے نے جیڑا گرو اپنے پتراں نوں بچاندا نہیں پیا اس گرو دی قوم نوں کدی کوئی نشٹ جا برباد نہیں کر سکدا بابا ججار سنگھ جدو میدانے جنگ اترے نے انہاں نے وی پہلا تیراں دی ورکھا کیتی ہے پرت کے اے وی کرپان لے کے میدانے جنگ اندر جوجدے رہے نے بھائی صاحب سنگھ پہلا شہید ہوئے نے تے بابا ججار سنگھ جی اس وقت دشمن دے گھیرے وچ آ گئے نے تے کہندے نے گرو کلگی والے نے اتوں پھر تیراں دی ورکھا کیتی ہے پتر نوں تیراں دی شان وچ اگے توریا ہے تے جدو سامنے تک دے نے تھوڑی دور وڈے بھرا بابا اجیت سنگھ دا شریر پیا ہویا ہے اس شریر نوں تکیا ہے تے کہندے تک کے اگے نکل گئے نے بابا ججار سنگھ دشمن نے چار چفیریوں گھیر لیا ہے تے کہندے بابا ججار سنگھ دی چھاتی وچ اکو دم تین چار تیر اکٹھے وجے نے تے گرو کا صاحبزادہ اسی وقت زمین دے اتے ڈگ پیا ہے جدو اے دی شہادت ہوئی تے میرا کلگی والا سچا پاتشاہ ہن پھر تکدا پیا ہے تے پریم نال بھج کے جڑے شبد کہے سوہن سنگھ سیتل ہوراں نے ایک پنکتیاں کچھ کو بڑے کمال دیاں کہیاں کہندے جدو بابا ججار سنگھ شہید ہو گئے نے گرو کے سکھ کول کھلوتے نے ادھر سورج دی ٹکی پہ چھپ دیے تے ادھر گرو کلگی والے سچے پتا دا پتر شہید ہو گیا ہے تے صاحب دے سامنے جڑے سکھ نے انہاں دے من بھرے نے اکھاں وچوں نیر پیا ڈلکدا ہے تے کلگی والا ہاتھ جوڑ کے کھلوتا ہے تے کہہ رہا ہے وہ لکھدے نے کہ جدو ہس شہیدی پا گیا جد لال چھٹیرا سوہن سنگھ سیتل نے کمال کر دیتی اس ربائی اندر وہ لکھتے نے ہس شہیدی پا گیا جد لال چھٹیرا اکھاں سانے ہو گیا او بیرا بیرا انگلی لا کے لے گیا انہوں ویر وڈیرا یہ مطلب وڈا بھرا جویں انگل لا کے ڈال لے جائے انگلی لا کے لے گیا انہوں ویر وڈیرا جوڑی جوڑی ہو گیا پروار بتھیرا حق بن بولے ست گرو واہ پانا تیرا تیرا تجھ کو سونپتے کیا لاگے میرا حکم رضائی چلنا جو کریں چنگیرا تے سکھاں وال دیکھ کے کہن لگے پنتھ وسے میں اجڑا من چاو کنیرا اے گرو خالصا پنتھ تو وسدا رہیں میں اجڑ جا کہن لگے حکم رضائی چلنا جو کریں چنگیرا پنتھ وسے میں اجڑا من چاو کنیرا تے اگے انہاں نے بچن بڑے کمال دے کہے کھواں تیتھوں سرخرو ਪ੍ਰਣਪਾਲ ਉਚੇਰਾ ਤੇ ਸੋਹਣ ਸਿੰਘ ਫਿਰ ਅੱਗੇ ਲਿਖਦਾ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੀਰਾ। ਹੇ ਸਤਿਗੁਰੂ ਤੇਰਾ ਜੇਰਾ ਤਾਨੇ, ਅੱਜ ਦੋ ਪੁੱਤਰ ਸ਼ਹੀਦ ਹੋ ਗਏ ਨੇ ਜਿਨ੍ਹਾਂ ਦੇ ਸਰੀਰ ਮੈਦਾਨੇ ਜੰਗ ਵਿੱਚ ਪਏ ਨੇ, ਉਧਰ ਸੂਰਜ ਦੀ ਟਿੱਕੀ ਛਪੀਏ, ਮੈਂ ਕੁਝ ਕੁ ਮਿੰਟ ਹੋਰ ਲੈਣੇ ਨੇ ਇਸ ਲੜੀ ਨੂੰ ਮੁਕੰਮਲ ਥੋੜਾ ਜਿਹਾ ਕਰਦਿਆਂ। ਜਦੋਂ ਸੂਰਜ ਛਿਪਿਆ ਤੇ ਸੋਧਰ ਰਹਿਰਾਜ ਸਾਹਿਬ ਜੀ ਦਾ ਪਾਠ ਅੱਜ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਕਮਾਲ ਦੀ ਗੱਲ, ਕਦੀ ਤੱਕੋ ਖਾਂ ਆਪਣੇ ਕਿਰਦੇ ਤੇ ਹੱਥ ਰੱਖ ਕੇ, ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਕਿੰਨਾ ਕੁ ਪਿਆਰ ਕਰਨਾ ਪਿਆ ਤੂੰ ਸਿੱਖਾਂ ਨੂੰ, ਜੇ ਉਹ ਕਹਿੰਦੇ ਨੇ ਸਾਹਿਬਜ਼ਾਦੇ ਬਚਾ ਲਓ ਤੇ ਕਹਿੰਦੇ ਦਇਆ ਸਿਆਂ ਤੁਸੀਂ ਮੇਰੇ ਪੁੱਤਰ ਨਹੀਂ, ਜੇ ਸ਼ਹੀਦ ਹੋ ਜਾਂਦੇ ਨੇ ਕੋਈ ਉਲਾਮਾ ਨਹੀਂ, ਇੱਕੋ ਗੱਲ ਕਹਿੰਦੇ ਹੋ ਕਿ ਪੰਥ ਤੈਨੂੰ ਤੱਤੀ ਵਾਹ ਨਾ ਲੱਗੇ, ਮੇਰੇ ਉਜਾੜੇ ਦੀ ਮੈਨੂੰ ਪਰਵਾਹ ਨਹੀਂ। ਤੇ ਜਦੋਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ, ਲੋਕ ਤਾਂ ਢਾਹਾਂ ਮਾਰ ਕੇ ਕੰਧਾਂ ਨੂੰ ਸਿਰ ਮਾਰ ਮਾਰ ਕੇ ਸਿਰ ਪਾੜ ਲੈਂਦੇ ਨੇ, ਪਰ ਤੇਰੇ ਮੁੱਖ ਵਿੱਚੋਂ ਤਾਂ ਅੱਜ ਵੀ ਉਹੀ ਰਹਿਰਾਸ ਜੀ ਦੀ ਬਾਣੀ ਨਿਕਲਦੀ ਏ, ਪੁੱਤਰਾਂ ਦੀਆਂ ਲਾਸ਼ਾਂ ਬਾਹਰ ਨੇ ਤੇ ਬਾਪੂ ਗਾ ਰਿਹਾ ਕਿ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਬਾਪੂ ਤਾਂ ਗਾ ਰਿਹਾ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ। ਤੇ ਜਦੋਂ ਹਜ਼ਰ ਹਜ਼ੂਰ ਨੇ ਸੋਧਰ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਨਾ, ਤੇ ਚਾਰ ਤੀਰ ਮੇਰੇ ਕਲਗੀ ਵਾਲੇ ਨੇ ਪੱਥੇ ਵਿੱਚੋਂ ਕੱਢੇ। ਬਹੁਤ ਘੱਟ ਵਿਦਵਾਨਾਂ ਨੇ ਇਹਦਾ ਜ਼ਿਕਰ ਕੀਤਾ, ਚਾਰ ਤੀਰ ਕੱਢੇ ਨੇ। ਤੇ ਕਹਿੰਦੇ ਨੇ ਉਸ ਵਕਤ ਕਲਮ ਤੇ ਦਵਾਤ ਕੋਲ ਏ, ਤੇ ਸਾਹਿਬ ਨੇ ਚਾਰ ਚਿੱਠੀਆਂ ਵੀ ਲਿਖੀਆਂ ਨੇ। ਪਹਿਲਾ ਤੀਰ ਆਪਣੀ ਕਮਾਨ ਤੇ ਚੜ੍ਹਾਇਆ, ਸੰਧਿਆ ਦਾ ਵੇਲਾ, ਪਹਿਲਾ ਤੀਰ ਖਵਾਜ਼ਾ ਮਰਦੂਦ ਬੈਠਾ ਤੇ ਉਹਦੀ ਪੇਟੀ ਵੀ ਜਾ ਕੇ ਲੱਗਾ। ਤੇ ਜਦੋਂ ਉਹਦੀ ਪੇਟੀ ਵਿੱਚ ਤੀਰ ਲੱਗਾ, ਤੀਰ ਨੂੰ ਪੱਟਿਆ ਤੇ ਉਹਦੇ ਉੱਤੇ ਚਿੱਠੀ ਲਿਖੀ ਏ, ਤੇ ਚਿੱਠੀ ਦੇ ਜਿਹੜੇ ਹਰਕ ਸਨ ਉਹ ਇਹ ਸਨ ਕਿ ਇਹ ਖਵਾਜ਼ਾ ਮਰਦੂਦ ਕਸਮ ਚੁੱਕ ਕੇ ਜਿਹੜਾ ਫਿਰ ਜਾਂਦਾ ਹੈ ਉਹਦਾ ਦੀਨ ਤੇ ਦੁਨੀ ਚਲਾ ਜਾਂਦਾ ਹੈ, ਮੇਰੇ ਦੋ ਪੁੱਤਰ ਚਲੇ ਗਏ ਕੋਈ ਬਾਤ ਨਹੀਂ, ਪਰ ਯਾਦ ਰੱਖੀ ਮੇਰੇ ਪੁੱਤਰਾਂ ਦੀ ਸ਼ਹਾਦਤ ਨਾਲ ਅੱਜ ਤੇਰਾ ਲੋਕ ਤੇ ਪਰਲੋਕ ਦੋਨੋਂ ਬਰਬਾਦ ਹੋ ਗਏ। ਪਹਿਲੀ ਚਿੱਠੀ ਇਹ ਲਿਖੀ ਖਵਾਜ਼ਾ ਮਰਦੂਦ ਕਸਮ ਚੁੱਕ ਕੇ ਫਿਰ ਜਾਣਾ, ਦੀਨ ਦੁਨੀ ਤੋਂ ਜਾਣਾ ਹੈ, ਯਾਦ ਰੱਖ ਅੱਜ ਤੂੰ ਦੋਵੇਂ ਗਵਾਲੇ ਨੇ। ਕਸਮ ਚੁੱਕ ਕੇ ਜਿਹੜਾ ਬੇਈਮਾਨ ਹੋ ਜਾਂਦਾ ਹੈ ਉਹ ਦੋਜਕ ਦੀ ਅੱਗ ਵੀ ਛੱਡਦਾ ਹੈ, ਜਿਹੜਾ ਯਕੀਨ ਰੱਖਦਾ ਉਹਦਾ ਰੁਤਬਾ ਉੱਚਾ ਹੁੰਦਾ ਹੈ। ਤੀਜਾ ਤੀਰ ਮੇਰੇ ਸਾਹਿਬ ਨੇ ਕੱਢਿਆ, ਚਿੱਠੀ ਲਿਖੀ ਤੇ ਜ਼ਬਰਦਸਤ ਖਾਨ ਦੀ ਪੱਗ ਵੀ ਜਾ ਕੇ ਵੱਜਿਆ, ਜਿਹੜਾ ਸੂਬਾ ਲਾਹੌਰ ਹੈ ਉਹਦੇ ਤੇ ਲਿਖਿਆ, ਕਸਮ ਖਾ ਕੇ ਫਿਰਨ ਵਾਲਿਆ ਤੂੰ ਦੋਜਕ ਦੀ ਅੱਗ ਵੀ ਸੜੇਗਾ, ਤੂੰ ਸੋਚਣਾ ਕਿ ਅੱਜ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ, ਬਸ ਕੁਝ ਦਿਨਾਂ ਦੀ ਖੇਡ ਏ, ਮੇਰੇ ਸਿੰਘ ਇਹੋ ਜੀ ਅੱਗ ਬਾਲਣਗੇ ਉਸੇ ਅੱਗ ਨੇ ਤੈਨੂੰ ਜਿੰਦੇ ਜੀ ਸਾੜ ਕੇ ਰਾਹ ਕਰ ਦੇਣਾ। ਜਦੋਂ ਚੌਥੀ ਚਿੱਠੀ ਕੱਢੀ, ਚੌਥਾ ਤੀਰ ਕੱਢਿਆ, ਚਿੱਠੀ ਲਿਖੀ ਪਹਾੜੀ ਰਾਜੇ ਅਜਮੇਰ ਚੰਦ ਨੂੰ ਬਖਸ਼ੀਏ, ਉਹਦੀ ਲੱਤ ਵੀ ਤੀਰ ਵੱਜਿਆ ਤੇ ਉਸ ਚਿੱਠੀ ਤੇ ਲਿਖਿਆ ਸੀ ਸੱਜਣਾ ਤੈਨੂੰ ਮੇਰੇ ਸਿੱਖ ਕਦੀ ਚੈਨ ਨਾਲ ਬਹਿਣ ਨਹੀਂ ਦੇਣਗੇ, ਪਰ ਮੇਰਾ ਰਾਖਾ ਅਕਾਲ ਪੁਰਖ ਏ, ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ। ਚਾਰ ਚਿੱਠੀਆਂ ਮੇਰੇ ਗੁਰੂ ਕਲਗੀ ਵਾਲੇ ਨੇ ਚਮਕੌਰ ਦੀ ਗੜੀ ਵਿੱਚੋਂ ਸ਼ਾਮ ਨੂੰ ਲਿਖੀਆਂ ਨੇ। ਅੱਜ ਸਿੱਖਾਂ ਦੇ ਮਨ ਕਿੰਨੇ ਕੁ ਭਰੇ ਨੇ, ਕਿੰਨਾ ਕੁ ਬੈਰਾਗ ਏ, ਅੱਜ ਫਿਰ ਉਹ ਸਵਾਲ ਉੱਠਿਆ। ਸਾਹਿਬ ਕਹਿੰਦੇ ਨੇ ਦਇਆ ਸਿਆ ਸਵੇਰੇ ਸੂਰਜ ਦੀ ਟਿੱਕੀ ਨਿਕਲਣੀ ਏ, ਜਿੱਥੇ ਪਿਆਰੇ ਸ਼ਹੀਦ ਹੋਏ ਨੇ, ਜਿੱਥੇ ਪੁੱਤਰ ਸ਼ਹੀਦ ਹੋਏ ਨੇ, ਉੱਥੇ ਆਪਾਂ ਵੀ ਸ਼ਹਾਦਤ ਦਾ ਜਾਮ ਪੀ ਜਾਣਾ। ਸਵੇਰਾ ਜਿਹੜਾ ਜੰਗ ਹੋਵੇਗਾ ਲੋਕ ਇਸ ਜੰਗ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ, ਪਰ ਭਾਈ ਦਇਆ ਸਿੰਘ ਜਿਹਦਾ ਹਿਰਦਾ ਪੰਥ ਲਈ ਸਿੱਖੀ ਲਈ ਭਰਪੂਰ ਏ, ਕਹਿੰਦੇ ਨੇ ਆਪਣੇ ਨਾਲ ਦੇ ਸਿੱਖ ਇਕੱਠੇ ਕੀਤੇ ਨੇ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਕਾਠਾ ਸਿੰਘ, ਭਾਈ ਸੰਤ ਸਿੰਘ, ਇਹਨਾਂ ਨੂੰ ਇਕੱਠਿਆਂ ਕੀਤਾ। ਕਹਿਣ ਲੱਗੇ ਦੇਖੋ ਅੱਜ ਗੁਰੂ ਦੇ ਭਾਵੇਂ ਚਰਨ ਪਕੜ ਲਓ, ਅੱਜ ਗੁਰੂ ਨੂੰ ਭਾਵੇਂ ਜਿਵੇਂ ਕਿਵੇਂ ਵਾਸਤਾ ਪਾ ਕੇ ਮਨਾ ਲਓ, ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਕੱਢ ਲਵੋ। ਜੇ ਗੁਰੂ ਗੋਬਿੰਦ ਸਿੰਘ ਨਿਕਲ ਗਏ ਤੇ ਇਸ ਪੰਥ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ। ਕਹਿੰਦਾ ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਹੁਣ ਕੁਝ ਕਹਿੰਦੇ ਨੇ ਹੁਕਮ ਕੀਤਾ, ਦੋ ਤਰ੍ਹਾਂ ਦੀਆਂ ਰਾਵਾਂ ਨੇ, ਪਰ ਜਦੋਂ ਮਨ ਵਿੱਚ ਝਾਤੀ ਮਾਰੀ ਦੀ ਹੈ ਨਾ, ਜਿਸ ਬਾਪ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੋਵੇ, ਜਿਹਦੇ ਦੋ ਪੁੱਤਰ ਅੱਜ ਸੱਜਰੇ ਸ਼ਹੀਦ ਹੋਏ ਹੋਣ ਤੇ ਕੁਝ ਕੁ ਘੜੀਆਂ ਹੋਈਆਂ ਹੋਣ,
ਤੇ ਉਹਨੂੰ ਕਿਹੜਾ ਹੁਕਮ ਦੇ ਕੇ ਕਹਿ ਤੂੰ ਚਮਕੌਰ ਦੀ ਬੜੀ ਗੜੀ ਤੋਂ ਬਾਹਰ ਨਿਕਲ ਜਾ? ਕਦੀ ਹਿਰਦਾ ਕੋਈ ਕਹਿ ਸਕਦਾ ਹੈ ਜਿਹਦੇ ਪੁੱਤਰਾਂ ਦੀਆਂ ਆਂਦਰਾਂ ਬਾਹਰ ਪਈਆਂ ਹੋਣ? ਪ੍ਰੋਫੈਸਰ ਕਰਤਾਰ ਸਿੰਘ ਲਿਖਦਾ ਹੈ, ਪਹਿਲਾਂ ਤਰਲਾ ਲਿਆ ਫਿਰ ਚਰਨ ਪਕੜ ਲਏ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤਾ ਹੀ ਤੇਰੇ ਪੰਥ ਦਾ, ਜਿਹਦੀ ਖਾਤਰ ਤੂੰ ਕਹਿੰਦਾ ਇਹ ਵਸਦਾ ਰਹਿ, ਘੁੱਟ ਕੇ ਚਰਨ ਪਕੜ ਲੈ ਗੁਰੂ ਗੋਬਿੰਦ ਸਿੰਘ, ਤੈਨੂੰ ਵਾਸਤਾ ਹੀ ਤੇਰੇ ਪ੍ਰੇਮ ਸਾਡੇ ਪ੍ਰੇਮ ਦਾ। ਅਸੀਂ ਚੰਗੇ ਹਾਂ, ਅਸੀਂ ਮੰਦੇ ਹਾਂ, ਪਰ ਸਾਡੇ ਅੰਦਰ ਦਾ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੂੰ ਚਮਕੌਰ ਦੀ ਗੜੀ ਨੂੰ ਛੱਡ ਦੇ ਕਿ ਤੈਨੂੰ ਸਾਡੇ ਪ੍ਰੇਮ ਦਾ ਵਾਸਤਾ ਨਹੀਂ, ਤੂੰ ਸਾਨੂੰ ਪਿਆਰ ਨਹੀਂ ਕਰਦਾ। ਸਾਹਿਬ ਦਾ ਉਸ ਵਕਤ ਨਾਲ ਚਿਹਰਾ ਬਿਲਕੁਲ ਗੰਭੀਰ ਹੋ ਗਿਆ। ਜਦੋਂ ਪ੍ਰੇਮ ਦੇ ਵਾਸਤੇ ਪਾਉਂਦੇ ਨੇ, ਭਾਈ ਦਇਆ ਸਿੰਘ ਨੇ ਚਰਨ ਧੋ ਦਿੱਤੇ ਮੇਰੇ ਕਲਗੀ ਵਾਲੇ ਦੇ ਆਪਣੇ ਨੇਤਰਾਂ ਦੇ ਨੀਰ ਨਾਲ। ਸਾਹਿਬ ਕਹਿਣ ਲੱਗੇ ਦਇਆ ਸਿੰਘਾਂ ਵਾਸਤੇ ਬੜੇ ਵੱਡੇ ਪਾਨੇ, ਤੇ ਇੱਕ ਸ਼ਬਦ ਉਹਨਾਂ ਨੇ ਹੋਰ ਵਰਤਿਆ, ਕਹਿਣ ਲੱਗੇ ਤੈਨੂੰ ਵਾਸਤੇ ਹੀ ਉਸ ਬਾਪੂ ਦਾ ਜਿਹਨੇ ਪੁੱਤਰ ਬਣਾ ਕੇ ਤੈਨੂੰ ਪੰਥ ਪ੍ਰਚਾਰਨ ਲਈ ਭੇਜਿਆ, ਤੇ ਧਿਆਨ ਰੱਖਣਾ ਗੁਰੂ ਦੀ ਸਹੁੰ ਤੇ ਗੁਰੂ ਦਾ ਵਾਸਤਾ ਬੜੀ ਵੱਡੀ ਚੀਜ਼ ਏ। ਗੁਰੂ ਕਲਗੀ ਵਾਲੇ ਦੇ ਸੰਬੰਧ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਘਟਨਾ ਪੜ੍ਹਦੇ ਹਾਂ ਨਾ, ਸਾਹਿਬ ਨਹੀਂ ਬੋਲਦੇ ਸੁਲਤਾਨਪੁਰ ਜਦੋਂ ਵਹੀ ਵਿੱਚੋਂ ਨਿਕਲੇ ਨੇ, ਕਿਸੇ ਦੇ ਬੁਲਾਏ ਬੋਲਦੇ ਨਹੀਂ, ਉੱਥੇ ਕਹਿੰਦੇ ਨੇ ਕਾਜੀ ਨੂੰ ਲੈ ਕੇ ਗਏ, ਤੇ ਕਾਜੀ ਨੇ ਇੱਕ ਸ਼ਬਦ ਕਿਹਾ ਸੀ, ਯਾ ਨਾਨਕ ਖੁਦਾਏ ਦੇ ਵਾਸਤੇ ਕੁਝ ਤਾਂ ਬੋਲ। ਜਦੋਂ ਖੁਦਾ ਦਾ ਵਾਸਤਾ ਬੋਇਆ ਉਦੋਂ ਮੇਰੇ ਬਾਬਾ ਜੀ ਬੋਲੇ ਸਨ। ਧਿਆਨ ਰੱਖਣਾ ਅੱਜ ਪ੍ਰੇਮ ਦਾ ਵਾਸਤਾ ਪਾ ਕੇ ਉਹ ਸਿੱਖ ਕਿਉਂ ਨਹੀਂ ਆਪਣੇ ਗੁਰੂ ਨੂੰ ਮਨਾ ਲਵੇਗਾ। ਗੁਰੂ ਕਲਗੀ ਵਾਲੇ ਤੁਰੇ ਤੇ ਕਹਿਣ ਲੱਗੇ ਮੈਂ ਇਕੱਲਾ ਨਹੀਂ, ਮੇਰੇ ਨਾਲ ਭਾਈ ਦਇਆ ਸਿੰਘ ਤੁਸੀਂ ਵੀ ਤੁਰੋਗੇ, ਭਾਈ ਧਰਮ ਸਿੰਘ ਤੁਸੀਂ ਵੀ ਚੱਲੋਗੇ, ਤੇ ਤੀਜਾ ਸਿੱਖ ਭਾਈ ਮਾਨ ਸਿੰਘ ਚੱਲੇਗਾ, ਤਾਰੇ ਦੀ ਸੇਧ ਵੀ ਤੁਰਨਾ। ਤੇ ਧਿਆਨ ਰੱਖਣਾ ਮੇਰੇ ਕਲਗੀ ਵਾਲੇ ਨੇ ਇੱਕ ਪਿਆਰੇ ਸਿੱਖ ਨੂੰ ਕੋਲ ਬੁਲਾਇਆ, ਉਹਦਾ ਨਾਮ ਹੈ ਭਾਈ ਸੰਗਤ ਸਿੰਘ। ਕੁਝ ਭਾਈ ਸੰਤ ਸਿੰਘ ਲਿਖਦੇ ਨੇ, ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਿਹੜੇ ਸਿੱਖ ਰਹਿ ਗਏ ਨੇ ਉਹਨਾਂ ਦੀ ਕੁਰਬਾਨੀ ਵੀ ਘੱਟ ਨਹੀਂ। ਇਹ ਵੀ ਪਤਾ ਕਿ ਸਵੇਰੇ ਮੌਤ ਤੋਂ ਬਿਨਾਂ ਕੁਝ ਨਹੀਂ ਦਿਸਦਾ ਪਿਆ, ਤੇ ਵਾਹ ਓਏ ਗੁਰੂ ਕੇ ਸਿੱਖੋ, ਸੰਗਤ ਸਿੰਘ ਤੇਰੇ ਚਰਨਾਂ ਵਿੱਚ ਵੀ ਨਮਸਕਾਰ, ਜਿਹਨੇ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰ ਲਈ, ਆਪਣੇ ਸੀਸ ਨੂੰ ਸਵੇਰੇ ਭੇਟ ਕਰ ਦਿੱਤਾ, ਨਹੀਂ ਤੇ ਉਹ ਵੀ ਜਾ ਸਕਦੇ ਸਨ। ਸਾਹਿਬ ਨੇ ਆਪਣੀ ਕਲਗੀ ਆਪਣੇ ਬਸਤਰ ਭਾਈ ਸੰਗਤ ਸਿੰਘ ਨੂੰ ਦਿੱਤੇ, ਉਹਦਾ ਚਿਹਰਾ ਮੇਰੇ ਹਜ਼ੂਰ ਨਾਲ ਬਿਲਕੁਲ ਇਨ ਬਿਨ ਮਿਲਦਾ ਸੀ। ਜਦੋਂ ਹਜ਼ੂਰ ਇੱਥੋਂ ਉਹਨੂੰ ਆਪਣੇ ਬਸਤਰ ਆਪਣੀ ਕਲਗੀ ਦਿੱਤੀ ਏ, ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੁਰ ਲੱਗੇ ਨੇ, ਤੇ ਤਾਰੇ ਦੀ ਸੇਧ ਵਿੱਚ ਕਹਿ ਆਪਾਂ ਮਿਲ ਜਾਣਾ, ਤੇ ਦੂਜੀ ਗੱਲ ਕਹੀ ਲੁਕ ਕੇ ਨਹੀਂ ਜਾਣਾ ਜਾਂ ਆਪਾਂ ਝੋਕੇ ਨਹੀਂ ਜਾਣਾ। ਦਇਆ ਸਿੰਘਾਂ ਨੀਤੀ ਏ, ਇੱਕ ਪਾਸਿਓ ਮੈਂ ਤਾੜੀ ਮਾਰਾਂਗਾ ਤੇ ਉੱਚੀ ਆਵਾਜ਼ ਦੇ ਕੇ ਕਹਾਂਗਾ ਪੀਰੇ ਹਿੰਦ ਮੇਰ ਵੱਧ, ਮੇਰੀ ਆਵਾਜ਼ ਸੁਣ ਕੇ ਤੂੰ ਇੱਕੋ ਦਮ ਕਹਿਣਾ ਦੂਸਰੇ ਪਾਸਿਓ ਕਿ ਪੀਰੇ ਹਿੰਦ ਮੇਰ ਵੱਧ, ਤੀਜੇ ਪਾਸਿਓ ਮਾਨ ਸਿੰਘ ਤੂੰ ਬੋਲਣਾ, ਚੌਥੇ ਪਾਸਿਓ ਭਾਈ ਧਰਮ ਸਿੰਘ ਤੂੰ ਬੋਲਣਾ। ਕਹਿੰਦੇ ਨੇ ਜਦੋਂ ਜ਼ਾਲਮ ਚੌਵਾਂ ਪਾਸਿਆਂ ਨੂੰ ਦੌੜੇ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਗੜੀ ਵਿੱਚੋਂ ਆਵਾਜ਼ ਦੇ ਕੇ ਕਹਿਣਾ ਗੁਰੂ ਗੋਬਿੰਦ ਸਿੰਘ ਤਾਂ ਅਜੇ ਗੜੀ ਵਿੱਚ ਬੈਠਾ ਹੋਇਆ। ਕਹਿਣ ਲੱਗੇ ਇੰਨਾ ਕੁ ਭੁਲੇਖੇ ਵਿੱਚ ਪਾ ਦਿਓ ਕਿ ਆਪਣੇ ਆਪ ਵਿੱਚ ਟੁੱਕ ਕੇ ਵੱਢ ਕੇ ਆਪਣੇ ਆਪ ਨੂੰ ਖਤਮ ਕਰਨ, ਮੇਰਾ ਕਲਗੀ ਵਾਲਾ ਮਾਹੀ ਚਮਕੌਰ ਦੀ ਗੜੀ ਵਿੱਚੋਂ ਨਿਕਲਦਾ ਹੈ, ਕਿਵੇਂ ਨਿਕਲਦੇ ਨੇ ਤੇ ਰਸਤੇ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਤੱਕਦੇ ਨੇ। ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ। ਵਿਦਵਾਨ ਮੰਨਦੇ ਨੇ ਕਿ ਪੁੱਤਰਾਂ ਦੇ ਚੋਲਿਆਂ ਨਾਲ ਸਾਹਿਬ ਹਜ਼ੂਰ ਦੇ ਚਰਨ ਅੜਦੇ ਨੇ, ਪਰ ਨਰਮੋਹ ਅੰਦਰ ਮੋਹ ਨਹੀਂ, ਸਾਹਿਬ ਅੱਗੇ ਤੁਰਦੇ ਨੇ, ਮਾਛੀ ਵਾੜੇ ਜਾਂਦੇ ਨੇ, ਉੱਥੇ ਸਾਹਿਬ ਨਾਲ ਕੀ ਕੁਝ ਕੌਤਕ ਵਾਪਰਦੇ ਨੇ। ਕੋਸ਼ਿਸ਼ ਕਰਾਂਗਾ ਮੈਂ ਕੱਲ੍ਹ ਦੇ ਦੀਵਾਨ ਵਿੱਚ, ਰਾਤ ਦੇ ਦੀਵਾਨ ਵਿੱਚ ਇੱਕ ਘੰਟਾ ਸਮਾਂ ਹੋਣਾ, ਆਪ ਸੰਗਤ ਦੀ ਸੇਵਾ ਕਰ ਸਕਾਂ। ਆਓ ਪਿਆਰਿਓ, ਉਸ ਕਲਗੀ ਵਾਲੇ ਦੇ ਫਿਰ ਬਣ ਜਾਓ ਜਿਹੜਾ ਸਿੱਖਾਂ ਨੂੰ ਬਚਾਉਂਦਾ ਹੈ, ਆਪਣੇ ਪੁੱਤਰਾਂ ਨੂੰ ਸ਼ਹੀਦ ਕਰਦਾ ਹੈ। ਆਪਾਂ ਤਰਕ ਨਾ ਕਰੀਏ, ਉਹਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।